अमृत ज्ञान मानस भगत वैराग श्री गुरु ग्रंथ साहिब उदद बंदों करे अनुराग।
वाहेगुरु जी का खालसा, वाहेगुरु जी की फतेह। धन धन नौवे पातशाह सतगुरु श्री गुरु तेग बहादुर साहिब महाराज जी दे पावन पवित्र चरणा कमलां विखे अते हाजरा हजूर जाहरा जहूर सर्व कला भरपूर धन धन श्री गुरु ग्रंथ साहिब महाराज जी की पावन पवित्र हजूरी विच जुड़ बैठे गुरु खालसा साध संगत जी आप जी दे अत्यंत वड्डे भाग हैं जो सतगुरु महाराज जी की पावन पवित्र कथा नेता प्रति सरवण करते हो। सतगुरु महाराज श्री गुरु नानक देव साहिब महाराज जी के जेड़े कौतक हैं चरित्र हैं उन्हां चरित्रां दा भाई साहब कवि संतोख सिंह जी वर्णन कर रहे ने। कवि संतोख सिंह जी लिखते कहिंदे भी गुरु महाराज जी गुरु नानक पातशाह जी जदों मक्के दे विच मक्का फेर के दिखाया जिहड़ा जीवन मल मुल्ला सी जीवन ओ भी गुरु महाराज जी नूं देख के बड़ा हैरान हो रहा सी कि मैं जिधर पैर करदा उधरले पासे मक्का घूम जांदा है। उन्हें गुरु साहिब जी नूं लत भी मारना चाही, बड़े माड़े पाप कीते, माड़े बचन बोलिया। जदों दिन चढ़न वाला सी, दिन चढ़िया ते मुलाने जिन्ने सी मुल्ला काजी हाजी पीर शेख जिन्ने भी सी वो सारे कठे होके जदों मक्के कोल आए वो भी देख के रान रह गए कि मक्का केड़ी थां ते सी ते किथे हो चुका। ते गुरु महाराज जी उथे दे हाजियां नूं उपदेश देना कीता। सतगुरु महाराज जी कहिंदे वी भाई इस संसार दे विच बंदा जे मेर रूपी मसीत विच रह के सारिआं ते मेर करे भरोसे ते टिक के रवे तां जीवन विच असल मुसलमान कहा सकदा है। जिहड़ा भरोसे रूपी मसले ते बैठ के नमाज पढ़दा कलमा पढ़दा है निष्काम सेवा करदा है भाई ओ असल मुसलमान है। उन्हां हाजियां ने गुरु महाराज जी तो एक सवाल पुछया सी, कहिंदे भी सतगुरु जी हिंदू वड्डा है कि मुसलमान। ते सतगुरु महाराज जी इत्थे हुण हिंदुआं दा ते मुसलमानां दा जवाब देंदिआं होइआं कह रहे हन, कहिंदे भी देखो रब ने सारिआं दी नक कन्न मूंह पैर हथ सब इक्को जे बनाए हन। जिन्ने भी इंसान ने सारिआं दीआं बनावटां इंद्रियां सब नूं ओनियां लाईआं हन ते उहनां दे विच जेकर शरीर इक्को जिहा है रंग रूप कद ओह छोटा वड्डा हो सकदा है पर जिहड़ियां इंद्रियां सरूप रब ने सब नूं इक्को वर्गा दित्ता है। ਤਾਂ ਫਿਰ ਦੱਸੋ ਕਿਸੇ ਦੇਸ਼ ਕਰਕੇ ਕਿਉਂ ਆਪਾਂ ਭਰਮ ਕਰੀਏ, ਮੰਨਦੇ ਤਾਂ ਸਾਰੇ ਉਸ ਖੁਦਾ ਨੂੰ ਨੇ। ਦੇਸ਼ ਕਰਕੇ ਬੋਲੀ ਕਰਕੇ ਨਾਮ ਬਦਲ ਜਾਂਦਾ ਹੈ ਪਰ ਖੁਦਾ ਨਹੀਂ ਬਦਲਦਾ, ਉਹ ਇੱਕੋ ਹੀ ਹੈ। ਉਹਨੂੰ ਮੁਸਲਮਾਨ ਵੀ ਇੱਕ ਆਖਦੇ ਨੇ, ਹਿੰਦੂ ਵੀ ਇੱਕ ਆਖਦੇ ਨੇ। ਸਿਰਫ ਭਰਮ ਭੁਲੇਖੇ ਦੇ ਵਿੱਚ ਪੈ ਕੇ ਪਕਸ਼ਪਾਤ ਵਿੱਚ ਪੈ ਕੇ ਇਹ ਨਹੀਂ ਕਹਿਣਾ ਚਾਹੀਦਾ ਵੀ ਫਲਾਣਾ ਛੋਟਾ ਤੇ ਫਲਾਣਾ ਵੱਡਾ। ਇਸ ਦਾ ਨਿਸ਼ਚਾ ਅਸੀਂ ਕਿਉਂ ਕਰ ਸਕਦੇ ਹਾਂ? ਤੇ ਸਤਿਗੁਰੂ ਮਹਾਰਾਜ ਜੀ ਇਹਨਾਂ ਨੂੰ ਉਪਦੇਸ਼ ਦਿੱਤਾ, ਕਹਿੰਦੇ ਸ਼ੁਭ ਅਮਲਾਂ ਤੋਂ ਬਿਨਾਂ ਕਹਿੰਦੇ ਨਾ ਬੰਦਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ। ਜਿਹੜਾ ਚੰਗੇ ਕਰਮ ਕਰਦਾ ਹੈ ਉਹ ਵੱਡਾ ਗਿਣਿਆ ਜਾਂਦਾ ਹੈ, ਜਿਹਦੇ ਅਮਲ ਜਿਹਦੇ ਕੰਮ ਸ਼ੁਭ ਹਨ ਉਹ ਜੀਵ ਉੱਚਾ ਹੈ ਤੇ ਜਿਹਦੇ ਸ਼ੁਭ ਕੰਮ ਨਹੀਂ ਮਾੜੇ ਕੰਮ ਹਨ ਉਹ ਕੁਦਰਤੀ ਨੀਵਾਂ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਦੱਸਿਆ ਵੀ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਦੋਵੇਂ ਰੋਂਦੇ ਹਨ, ਹਿੰਦੂ ਹੋਵੇ ਮੁਸਲਮਾਨ। ਇੱਥੇ ਧਰਮ ਤਾਂ ਅੰਦਰੂਨੀ ਧਰਮ ਤੋਂ ਬਿਨਾਂ, ਅੰਦਰੂਨੀ ਸ਼ੁਭ ਕਰਮਾਂ ਤੋਂ ਬਿਨਾਂ ਸਾਰੇ ਹੀ ਰੋ ਰਹੇ ਹਨ। ਤੇ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ। ਤੇ ਇਹ ਜਿਹੜੇ ਸੀ ਮੱਕੇ ਦੇ, ਇਹ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਚਰਨ ਪੈ ਗਏ ਸ਼ਰਨ ਵਿੱਚ, ਤੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਗੁਰੂ ਸਾਹਿਬ ਜੀ ਦੇ ਅੱਗੇ ਇਵੇਂ ਨਿਮ ਗਏ। ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਵੀ ਜਿਵੇਂ ਕਮਾਣ ਨੂੰ ਖਿੱਚੀਏ ਨਾ ਕਮਾਣ ਦੀ ਤੰਦੀ, ਤੇ ਕਮਾਣ ਦੇ ਦੋਵੇਂ ਭਾਵ ਝੁੱਕ ਜਾਂਦੇ ਹਨ। ਜਦੋਂ ਗੁਰੂ ਮਹਾਰਾਜ ਜੀ ਨੇ ਆਪਣੇ ਸ਼ਬਦਾਂ ਰੂਪੀ ਤੀਰ ਦੇ ਨਾਲ ਇਹਨਾਂ ਦੇ ਹਿਰਦੇ ਰੂਪੀ ਤੰਦੀ ਖਿੱਚੀ ਹੈ ਤਾਂ ਇਹਨਾਂ ਦਾ ਮਨ ਨੀਵਾਂ ਪੈ ਗਿਆ। ਭਾਵ ਗੁਰੂ ਮਹਾਰਾਜ ਜੀ ਨੇ ਜਦੋਂ ਸ਼ਬਦ ਰੂਪੀ ਬਾਣ ਇਹਨਾਂ ਦੇ ਹਿਰਦੇ ਵੱਲ ਕੀਤਾ ਤਾਂ ਇਹਨਾਂ ਦਾ ਮਨ ਨੀਵਾਂ ਹੋ ਗਿਆ। ਗੁਰੂ ਸਾਹਿਬ ਜੀ ਦਾ ਵਚਨ ਸਮਝ ਗਏ ਤੇ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ ਸੀ ਇਹ ਮੁਲਾਣੇ। ਉਹ ਮੁੱਲਾ ਹਾਜੀ ਜਿੰਨੇ ਵੀ ਉੱਥੇ ਸੀ ਉਹ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨ ਲੱਗ ਪਏ, ਵਚਨ ਮੰਨਿਆ। ਤੇ ਹੁਣ ਸਤਿਗੁਰੂ ਮਹਾਰਾਜ ਜੀ ਮੱਕੇ ਤੋਂ ਮਦੀਨੇ ਵੱਲ ਚਾਲਾ ਪਾਣਗੇ, ਜਿੱਥੇ ਸਤਿਗੁਰੂ ਮਹਾਰਾਜ ਜੀ ਮੁਹੰਮਦ ਸਾਹਿਬ ਦੀ ਮੜੀ ਹੈ, ਮੁਹੰਮਦ ਸਾਹਿਬ ਦਾ ਜਿਹੜਾ ਸਥਾਨ ਹੈ ਉਹ ਮਦੀਨੇ ਦੇ ਸਤਿਗੁਰੂ ਸਾਹਿਬ ਜੀ ਚਰਨ ਪਾਉਣਗੇ ਤੇ ਮੁਹੰਮਦ ਸਾਹਿਬ ਦੇ ਪਾਵਨ ਸਥਾਨ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਸਤੇ ਆਉਂਦਾ ਹੈ। ਤੇ ਗੁਰੂ ਮਹਾਰਾਜ ਜੀ ਉੱਥੇ ਦਿਆਂ ਨੂੰ ਮੁਲਾਣਿਆਂ ਨੂੰ ਕੀ ਉਪਦੇਸ਼ ਦਿੰਦੇ ਨੇ, ਉਹ ਉਪਦੇਸ਼ ਉਹ ਵਿਚਾਰ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਦੁਇਰਾ ਜਿਸਮੈਂ ਅੰਮ੍ਰਿਤ ਗਿਆਨ ਮਾਣਕ ਭਗਤ ਵਿਰਾਗ।
ਵਾਹਿਗੁਰੂ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੰਗਲ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਇਹਨੇ ਵੀ ਜਿਹਨਾਂ ਦੇ ਵਿੱਚ ਅੰਮ੍ਰਿਤਮਈ ਗਿਆਨ ਭਰਪੂਰ ਹੈ ਅਤੇ ਭਗਤੀ ਤੇ ਵੈਰਾਗ ਰੂਪੀ ਰਤਨ ਮਾਣਕ ਜਿਹਨਾਂ ਦੇ ਵਿੱਚ ਭਰੇ ਹੋਏ ਹਨ, ਜਿਹੜੇ ਅੰਮ੍ਰਿਤਮਈ ਸਰੋਵਰ ਵਾਂਗੂ ਹਨ, ਜਿਨ੍ਹਾਂ ਦਾ ਸਰੋਵਰ ਜਲ ਅੰਮ੍ਰਿਤ ਵਰਗਾ ਹੈ, ਜਿਨ੍ਹਾਂ ਦੇ ਬਚਨ ਅੰਮ੍ਰਿਤਮਈ ਹਨ ਤੇ ਜਿਨ੍ਹਾਂ ਦੇ ਵਿੱਚ ਭਗਤੀ ਵੈਰਾਗ ਸ਼ਾਂਤੀ ਰਤਨਾ ਰੂਪੀ ਭਰਪੂਰ ਭਰੀ ਹੋਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ।
ਐਸੇ ਸਤਿਗੁਰੂ ਮਹਾਰਾਜ ਜੀ ਜਿਹੜੇ ਸਮੁੰਦਰ ਦੇ ਨਿਆਈ ਹਨ, ਜਿਵੇਂ ਸਮੁੰਦਰ ਦਾ ਜਲ ਹੁੰਦਾ, ਸਮੁੰਦਰ ਵਿੱਚ ਰਤਨ ਹੁੰਦੇ ਨੇ, ਮਾਣਕ ਹੁੰਦੇ ਨੇ, ਐਸੇ ਹੀ ਸਮੁੰਦਰ ਮਈ ਜਿਨ੍ਹਾਂ ਦਾ ਜਲ ਅੰਮ੍ਰਿਤਮਈ ਹੈ ਅਤੇ ਜਿਨ੍ਹਾਂ ਵਿੱਚ ਭਗਤੀ ਅਤੇ ਵੈਰਾਗ ਦੇ ਹੀਰੇ ਮੋਤੀ ਭਰੇ ਹੋਏ ਹਨ, ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ।
ਦੁਇਰਾ ਸ਼੍ਰੀ ਅੰਗਦ ਜੀ ਸੁਣੋ ਪੁਨ ਕੀਰਤਕ ਦਿਵਸ ਬਿਤਾਏ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਇਹ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੱਕੇ ਦੇ ਵਿੱਚ ਬਹੁਤ ਸਾਰੇ ਦਿਨ ਉਸ ਥਾਂ ਤੇ ਬਿਤਾਣਾ ਕੀਤੇ। ਉਹ ਮੁੱਲਾ ਕਾਜੀ ਸਾਰੇ ਗੁਰੂ ਸਾਹਿਬ ਜੀ ਦੇ ਸੇਵਕ ਬਣ ਗਏ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੀਰ ਨਾਨਕ ਦੇ ਨਾਮ ਤੋਂ ਜਾਣਦੇ ਸੀ ਤੇ ਗੁਰੂ ਸਾਹਿਬ ਜੀ ਦੀ ਬਹੁਤ ਸਾਰਾ ਸਮਾਂ ਸੇਵਾ ਕੀਤੀ ਤੇ ਮਹਾਰਾਜ ਜੀ ਵੀ ਉੱਥੇ ਕਾਫੀ ਸਮਾਂ ਰਹੇ ਨੇ।
ਮਰਦਾਨੇ ਕੋ ਬਚ ਕੇ ਅਸਬਿਦ ਸ਼੍ਰੀ ਗਤ ਦਾਏ।
ਜਦੋਂ ਉਹਨਾਂ ਨੂੰ ਉਪਦੇਸ਼ ਦੇ ਦਿੱਤਾ ਸੀ, ਉਹ ਵੀ ਪਖੰਡ ਨੂੰ ਦੂਰ ਕਰਕੇ ਇਹਨਾਂ ਜਿਹੜੇ ਮਲਾਣੇ ਜਿਹੜੇ ਗੁਰੂ ਕੇ ਬਚਨਾਂ ਨੂੰ ਮੰਨਣ ਲੱਗ ਪਏ, ਹੱਕ ਹਲਾਲ ਨੂੰ ਜਿਹੜੇ ਕਰਦੇ ਸੀ, ਹੱਕ ਦੀ ਕਮਾਈ ਕਰਦੇ ਸੀ, ਸੱਚ ਬੋਲਦੇ ਸੀ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਇਹ ਰਸਤੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਪਾਇਆ ਸੀ, ਉਹਨਾਂ ਨੂੰ ਸਿੱਧੇ ਰਸਤੇ ਪਾ ਦਿੱਤਾ। ਤਾਂ ਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ, ਹੁਣ ਆਪਾਂ ਇਸ ਥਾਂ ਤੋਂ ਚਾਲਾ ਮਾਰਨਾ ਕਰੀਏ।
ਸਵਈਆ ਚਲ ਬੇ ਜਿਤ ਚਾ ਚਲੇ ਤਿਤ ਕੋ ਸੁਨ ਬੋਲਤ ਪਾਗੁਰ ਤੋ ਮਰਦਾਨਾ।
ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਹੇ ਭਾਈ ਮਰਦਾਨਾ ਜੀ, ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ ਸਾਨੂੰ ਦੱਸੋ, ਹੁਣ ਆਪਾਂ ਇਹ ਮੱਕਾ ਛੱਡ ਕੇ ਕਿਧਰੇ ਹੋਰ ਚੱਲਦੇ ਹਾਂ, ਤੁਸੀਂ ਦੱਸਣਾ ਕਰੋ ਤੁਹਾਡੇ ਜਾਣ ਦੀ ਕਿੱਥੇ ਦੀ ਇੱਛਾ ਹੈ। ਤਾਂ ਅੱਗੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ,
ਜੇ ਥਾਨ ਮੈਂ ਗੁਰ ਮੁਹੰਮਦ ਹੈ ਦਿਖਲਾਵੋ ਮੋਏ ਕੋ ਸੋ ਮਕਾਨਾ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕਰਕੇ ਮੈਨੂੰ ਆਪਣੇ ਦੇਸ਼ ਤੋਂ ਲੈ ਕੇ ਮੱਕੇ ਤਾਈ ਇੱਕ ਛਿਨਾ ਦੇ ਵਿੱਚ ਪਹੁੰਚਾ ਦਿੱਤਾ ਹੈ, ਕਿਰਪਾ ਕੀਤੀ, ਮੱਕਾ ਦਿਖਾ ਦਿੱਤਾ, ਤੇ ਹੁਣ ਕਿਰਪਾ ਇੰਨੀ ਕਰ ਦਿਓ ਕਿ ਮੈਨੂੰ ਜਿਹੜੀ ਮੁਹੰਮਦ ਸਾਹਿਬ ਦੀ ਗੌਰ ਹੈ, ਮੁਹੰਮਦ ਸਾਹਿਬ ਦੀ ਮੜੀ ਹੈ ਜਿੱਥੇ ਮੁਹੰਮਦ ਸਾਹਿਬ ਦਾ ਸਥਾਨ ਹੈ, ਉਹ ਮਦੀਨਾ, ਕਿਰਪਾ ਕਰਕੇ ਮੈਨੂੰ ਉਹ ਥਾਂ ਦਰਸ਼ਨ ਦੀ ਇੱਛਾ ਹੈ, ਉਹ ਵੀ ਦਰਸ਼ਨ ਕਰਾ ਦਿਓ।
ਇਹ ਕਾਬੇ ਕੋ ਪਾਜੀ ਤੋ ਦੇਖ ਲਿਓ ਅਬ ਤਾਏ ਬਿਲੋਕਨ ਚਾ ਮਾਨਾ।
ਸਤਿਗੁਰੂ ਜੀ ਜਿਹਦੇ ਬਾਰੇ ਤੁਰਕ ਦੱਸਦੇ ਸੀ ਵੀ ਮੱਕਾ ਬੜਾ ਸੁੰਦਰ ਹੈ, ਉੱਥੇ ਬੜੀ ਤਪੱਸਿਆ ਦਾ ਫਲ ਮਿਲਦਾ, ਗੁਰੂ ਜੀ ਇਸ ਮੱਕੇ ਦਾ ਝੂਠ ਤਾਂ ਅਸੀਂ ਦੇਖ ਲਿਆ, ਰਾਜ ਪਤਾ ਲੱਗ ਗਿਆ ਹੈ ਵੀ ਇਹ ਤਾਂ ਸ਼ਿਵਲਿੰਗ ਹੈ, ਸ਼ਿਵਲਿੰਗ ਦੀ ਪੂਜਾ ਕਰ ਰਹੇ ਨੇ, ਇਹਦਾ ਝੂਠ ਦਾ ਪਤਾ ਲੱਗ ਗਿਆ, ਪਰ ਹੁਣ ਕਿਰਪਾ ਕਰੋ ਜਿਹੜਾ ਮਦੀਨਾ ਹੈ ਉੱਥੇ ਦੇ ਦਰਸ਼ਨ, ਜਿਹੜਾ ਮਦੀਨਾ ਉਹਨੂੰ ਦੇਖਣ ਦੀ ਮੇਰੀ ਚਾਹ ਹੈ, ਮੈਨੂੰ ਮਦੀਨਾ ਦਰਸ਼ਨ ਕਰਵਾ ਦਿਓ।
ਇਸ ਦੇਸ਼ ਆਏ ਅਬ ਦੇਖ ਚਲੇ ਤੁਮ ਕਾਮਨਾ ਪੂਰਨ ਹੋ ਗੁਣ ਖਾਨਾ।
ਇਹ ਗੁਣਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਤੁਸੀਂ ਗੁਣਾਂ ਦੇ ਸਾਗਰ ਹੋ, ਕਿਰਪਾ ਨਿਧਾਨ ਹੋ, ਕਿਰਪਾ ਕਰੋ, ਤੁਹਾਡੇ ਨਾਲ ਇੱਥੇ ਤੱਕ ਆਏ ਹਾਂ, ਤੇ ਅੱਗੇ ਦੱਸੋ ਮਦੀਨਾ ਕਿੰਨਾ ਕੁ ਹੈ, ਮਦੀਨੇ ਵਿੱਚ ਵੀ ਚਾਲਾ ਮਾਰ ਕੇ ਸਾਨੂੰ ਉੱਥੇ ਦੇ ਦਰਸ਼ਨ ਕਰਾ ਦਿਓ।
ਗੁਰ ਬੈਨ ਬਨੇ ਦਿਨ ਦੁਆਦਿਸ਼ ਗੈਲ ਹੈ ਗੁਰ ਮੁਹੰਮਦ ਜੋ ਮੁਕਾਨਾ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਦੇਖੋ ਭਾਈ ਮਰਦਾਨਾ ਜੀ, ਜਿਹੜਾ ਇੱਥੋਂ ਦੀ ਮੱਕਾ ਹੈ ਜਿੱਥੇ ਮੁਹੰਮਦ ਸਾਹਿਬ ਦੀ ਗੌਰ ਹੈ, ਮੜੀ ਹੈ, ਉੱਥੇ ਜਾਣ ਵਾਸਤੇ 12 ਦਿਨ ਲੱਗ ਜਾਂਦੇ ਹਨ, ਇੰਨਾ ਪੈਂਡਾ ਹੈ, 12 ਦਿਨਾਂ ਦਾ ਪੈਂਡਾ ਇੱਥੋਂ ਮੱਕੇ ਤੋਂ ਮਦੀਨੇ ਦਾ ਹੈ।
ਸੁਣਿਓ ਅਰ ਖਾਏ ਉਠਾ ਮਨ ਮੈਂ ਗੁਰਸੰਗ ਤਵੈ ਇਵ ਬੈਨ ਬਖਾਨਾ।
ਬੜੇ ਛੇਤੀ ਖੁਸ਼ ਹੋ ਗਏ ਭਾਈ ਮਰਦਾਨਾ ਜੀ, ਇੰਨੀ ਦੂਰੋਂ ਤਾਂ ਛਿਨਾ ਵਿਚ ਪਹੁੰਚਾ ਦਿੱਤਾ ਤੇ 12 ਦਿਨਾਂ ਦਾ ਕਿੰਨਾ ਕੁ ਸਫ਼ਰ ਹੈ, ਪਰ ਥੋੜੇ ਦੇ ਵਿਚ ਗੁਰੂ ਸਾਹਿਬ ਪਹੁੰਚਾ ਦੇਣਗੇ ਥੋੜੇ ਛਿਨਾ ਵਿਚ। ਬੜੇ ਖੁਸ਼ ਹੋ ਕੇ ਗੁਰੂ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ,
ਚੱਲ ਤੂਰਨ ਜਾਏ ਪਹੁੰਚ ਹੈ ਤਾਏ ਸਮੀਪ ਹੈ ਨੈ ਦੂਰ ਸਥਾਨਾ।
ਗੁਰੂ ਜੀ ਏਦਾਂ ਕਰੀਏ ਛੇਤੀ ਛੇਤੀ ਚੱਲੀ ਹੋਣੇ, ਜਿਆਦਾ ਦੂਰ ਨਹੀਂ, 12 ਦਿਨਾਂ ਦਾ ਸਫ਼ਰ ਹੈ, ਤੁਸੀਂ ਤਾਂ ਹੋਰ ਛੇਤੀ ਲਾ ਸਕਦੇ ਛਿਨਾ ਵਿਚ, ਕਿਰਪਾ ਕਰੋ ਹੁਣੇ ਚਲੀਏ, ਹੁਣ ਤਾਂ ਮੱਕਾ ਮਦੀਨਾ ਬਹੁਤ ਹੀ ਨੇੜੇ ਹੈ ਇਥੋਂ ਮੱਕੇ ਤੋਂ, ਆਪਾਂ ਛੇਤੀ ਛੇਤੀ ਉੱਥੇ ਪਹੁੰਚ ਜਾਣਾ ਕਰੀਏ।
ਬਦਨਾਮ ਤਾਂ
ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਵੱਲ ਦੇਖ ਕੇ ਮੁਸਕਰਾ ਕੇ ਇਹ ਗੱਲ ਕਹਿਣ ਲੱਗੇ,
ਸਵਈਆ ਦੁਆਦਿਸ਼ ਬਾਸਰ ਮਾਰਗ ਦੂਰ ਹੈ ਤੂੰ ਉਚਰੈ ਅਮਰੇ ਟਿਗ ਸੋ।
ਸਤਿਗੁਰੂ ਪਾਤਸ਼ਾਹ ਜੀ ਮਰਦਾਨੇ ਵੱਲ ਮੁਸਕਰਾ ਕੇ ਕਹਿਣ ਲੱਗੇ, ਇਹਨੇ ਮਰਦਾਨਾ ਜੀ 12 ਦਿਨਾਂ ਦਾ ਪੈਂਡਾ ਹੈ, ਇੰਨੀ ਦੂਰ ਹੈ, ਤੇ ਤੁਸੀਂ ਕਹਿੰਦੇ ਹੋ ਬੜੀ ਨੇੜੇ ਹੈ, ਇੰਨੇ ਦੂਰ ਦਾ ਪੈਂਡਾ ਬੜੀ ਛੇਤੀ ਨੇੜੇ ਕਿਵੇਂ ਹੋ ਸਕਦਾ ਹੈ?
ਇਹ ਪ੍ਰਭ ਕੇਤੇ ਹਜ਼ਾਰ ਆਏ ਛਿਨ ਮੈਂ ਅਵਾਰ ਲਗੀ ਨੈ ਕੋ।
ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ 12 ਦਿਨਾਂ ਦਾ ਦੂਰ ਦੱਸ ਰਹੇ ਹੋ ਪੈਂਡਾ, ਇੰਨੇ ਹਜ਼ਾਰਾਂ ਮੀਲ ਹਜ਼ਾਰਾਂ ਯੋਜਨ ਤੁਸੀਂ ਇੰਨੀ ਦੂਰੋਂ ਮੈਨੂੰ ਇੱਥੇ ਛਿਨਾ ਵਿੱਚ ਇੱਕ ਛਿਨ ਦੇ ਵਿੱਚ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਲੈ ਆਏ ਹੋ, ਤੇ 12 ਦਿਨਾਂ ਨੂੰ ਤੁਸੀਂ ਦੂਰ ਦੱਸ ਰਹੇ ਹੋ, ਇਹ ਤਾਂ ਤੁਸੀਂ ਹੋਰ ਛੇਤੀ ਲੈ ਕੇ ਜਾ ਸਕਦੇ ਹੋ।
ਦੂਰ ਨ ਜਾਤ ਤੂੰ ਇਹ ਤੇ ਤਤਕਾਲ ਚਲੇ ਤੁਮਰੇ ਸੰਗ।
ਇਹਨੂੰ ਕਿਉਂ ਦੂਰ ਚ ਕਹਿੰਦੇ ਪਏ ਹੋ? ਇਹਨੂੰ ਕਿਉਂ ਕਹਿੰਦੇ ਵੀ 12 ਦਿਨਾਂ ਦਾ ਰਸਤਾ ਬੜਾ ਦੂਰ ਹੈ? ਗੁਰੂ ਜੀ ਤੁਸੀਂ ਚਾਹੋ ਤਾਂ ਛਿਨ ਦੇ ਵਿੱਚ ਪਹੁੰਚਾ ਸਕਦੇ ਹੋ।
ਸ਼੍ਰੀ ਕਰਤਾਰ ਧਰਾ ਅਵਤਾਰ ਉਧਾਰਨ ਕੋ ਕਲ ਕੇ ਨਰ ਜੋ।
ਇਹ ਪਾਤਸ਼ਾਹ ਜੀ ਤੁਸੀਂ ਇਹ ਸੰਸਾਰ ਦੇ ਵਿੱਚ ਕਰਤਾਰ ਸਰੂਪ ਆਪ ਅਵਤਾਰ ਧਾਰ ਕੇ ਆਏ ਹੋ, ਤੁਸੀਂ ਜੀਵਾਂ ਦਾ ਉਧਾਰ ਕਰਨਾ ਹੈ ਤੇ ਮਦੀਨੇ ਵਾਲੇ ਲੋਕਾਂ ਦਾ ਵੀ ਉੱਥੇ ਦਾ ਉਧਾਰ ਕਰਨਾ, ਛੇਤੀ ਤੋਂ ਛੇਤੀ ਚੱਲਣਾ ਕਰੀਏ।
ਦੋਏਰਾ ਮਰਦਾਨੋਏ ਕੇਰੋ ਕਹੋ ਹਮਨੇ ਬੇਤ ਹਟਾਏ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ ਤੁਹਾਡਾ ਕਿਹਾ ਹੋਇਆ ਬਚਨ ਅਸੀਂ ਨਹੀਂ ਮੋੜ ਸਕਦੇ, ਤੁਸੀਂ ਸਾਡੇ ਪਿਆਰੇ ਹੋ ਭਗਤ ਹੋ, ਦੱਸੋ ਤੁਹਾਡਾ ਬਚਨ ਅਸੀਂ ਕਿਵੇਂ ਮੋੜੀਏ?
ਨਾਮ ਮਦੀਨਾ ਜਾਏ ਕੋ ਚੱਲ ਤੁਝ ਦੇ ਦਿਖਾਏ।
ਚਲੋ ਭਾਈ ਮਰਦਾਨਾ ਜੀ ਤੁਹਾਨੂੰ ਹੁਣ ਮਦੀਨੇ ਦੇ ਦਰਸ਼ਨ ਕਰਾਈਏ, ਮਦੀਨੇ ਦੀ ਧਰਤੀ ਦੇ ਤੁਹਾਨੂੰ ਲੈ ਕੇ ਚੱਲੀਏ।
ਕਬਿਤ ਮੰਦ ਮੰਦ ਚੱਲੇ ਦਿਨ ਦੁਆਦਸ਼ ਮੈਂ ਗਏ ਤੈ।
12 ਦਿਨਾਂ ਦਾ ਰਸਤਾ ਹੌਲੀ ਹੌਲੀ ਗੁਰੂ ਮਹਾਰਾਜ ਚਲਦੇ ਚਲਦੇ 12 ਦਿਨਾਂ ਵਿੱਚ ਸਫ਼ਰ ਪੂਰਾ ਕੀਤਾ, ਬੜੇ ਆਰਾਮ ਨਾਲ ਹੌਲੀ ਹੌਲੀ ਚਲਦਿਆਂ ਸਾਰਾ ਇਲਾਕਾ ਦੇਖਦਿਆਂ 12 ਦਿਨਾਂ ਬਾਅਦ ਮਦੀਨੇ ਵਿੱਚ ਪਹੁੰਚੇ ਹਨ।
ਬੈਸ ਗਏ ਨਿਕਟ ਥਾਨ ਜਾਏ ਸੁਖ ਦਾਨੀਆ।
ਸਤਿਗੁਰੂ ਮਹਾਰਾਜ ਸੁਖਾਂ ਦੇ ਦਾਤੇ ਉਸ ਥਾਂ ਤੇ ਜਾ ਬੈਠੇ ਨੇ ਜਿੱਥੇ ਮਦੀਨੇ ਦੀ ਮੱਕੇ ਤੋਂ ਮਦੀਨੇ ਉਸ ਥਾਂ ਪਹੁੰਚੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਮੜੀ ਗੌਰ ਬਣੀ ਹੋਈ ਸੀ, ਉੱਥੇ ਗੁਰੂ ਸਾਹਿਬ ਜੀ ਪੁੱਜੇ ਹਨ।
ਗਿਆਨੀਏ ਮਦੀਨਾ ਮਰਦਾਨੇ ਅਬ ਦੇਖ ਆਓ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਇਹ ਮਦੀਨਾ ਹੈ, ਜਾਓ ਦੇਖ ਕੇ ਆਓ, ਜਿਹੜੀ ਮੁਹੰਮਦ ਸਾਹਿਬ ਦੀ ਮੜੀ ਦੇਖਣੀ ਹੈ, ਉਹਨਾਂ ਦਾ ਸਥਾਨ ਦੇਖਣਾ ਹੈ, ਜਾਓ ਦੇਖ ਕੇ ਆਣਾ ਕਰੋ।
ਦੇਖ ਦੇਖੀ ਚਾ ਜਾਂ ਕੋਰੇ ਦਾ ਲਲਚਾਨਿਆ।
ਜਿਹੜੇ ਤੁਹਾਡੇ ਮਨ ਵਿੱਚ ਦੇਖਣ ਦੀ ਇੱਛਾ ਹੈ, ਤੁਹਾਡਾ ਦਿਲ ਕਰਦਾ ਸੀ ਵੀ ਮੱਕੇ ਚੋਂ ਮਦੀਨੇ ਵਿੱਚ ਜਾਣਾ, ਆਪਣੀ ਇੱਛਾ ਅਨੁਸਾਰ ਜਾਓ, ਹੁਣ ਦੇਖ ਕੇ ਆਓ।
ਦੇਂਗੇ ਹਟਾਏ ਕੈਸੋ ਦੇਖੇ ਥਾਨ ਜਾਏ ਪ੍ਰਭ।
ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਗੁਰੂ ਜੀ ਤੁਸੀਂ ਕਹਿੰਦੇ ਜਾ ਮਦੀਨਾ ਦੇਖਿਆ, ਪਹਿਲਾਂ ਵੀ ਭੇਜਿਆ ਸੀ ਮੱਕੇ ਵਿੱਚ, ਕੀ ਹਾਲ ਹੋਇਆ ਸੀ? ਕਹਿੰਦੇ ਵੀ ਅੱਖਾਂ ਬੰਦ ਕਰਕੇ ਜਾਣਾ, ਕਿਵੇਂ ਜਾਵਾਂ ਉੱਥੇ, ਇਹ ਤੁਰਕ ਮੈਨੂੰ ਹਟਾ ਦੇਣਗੇ, ਪਿੱਛੇ ਭੇਜ ਦੇਣਗੇ, ਮੈਂ ਉੱਥੇ ਪਹੁੰਚ ਨਹੀਂ ਸਕਾਂਗਾ, ਫਿਰ ਵਾਪਸ ਆਵਾਂਗਾ, ਫਿਰ ਕੀ ਫਾਇਦਾ, ਇਹ ਮੈਨੂੰ ਮੈਂ ਕੱਲਾ ਨਹੀਂ ਜਾ ਸਕਦਾ, ਤੁਸੀਂ ਨਾਲ ਚੱਲੋ।
ਸੁਣ ਮੁਸਕਾਨੇ ਮੁਖ ਬਚਨ ਬਖਾਨਿਆ।
ਸਤਿਗੁਰੂ ਮਹਾਰਾਜ ਜੀ ਮੁਸਕਰਾ ਕੇ ਭਾਈ ਮਰਦਾਨੇ ਦੀ ਜਦੋਂ ਇਹ ਗੱਲ ਸੁਣੀ ਤਾਂ ਇਹ ਬਚਨ ਕਹਿਣ ਲੱਗੇ,
ਨੈਣਿਆ ਬਾਂਦੇ ਨਾਈ ਤੁਰਕ ਸਰੂਪ ਤੇਰੋ।
ਸਤਿਗੁਰੂ ਜੀ ਕਹਿੰਦੇ ਵੀ ਦੇਖੋ ਭਾਈ ਮਰਦਾਨਾ ਜੀ, ਪਹਿਲੀ ਗੱਲ ਹੈ ਇੱਥੇ ਤੁਰਕਾਂ ਨੂੰ ਜਾਣ ਦਾ ਹੁਕਮ ਹੈ, ਬਾਕੀ ਨਹੀਂ ਜਾਣ ਦਿੰਦੇ, ਤੇ ਇੱਥੇ ਨਾਲੇ ਅੱਖਾਂ ਵੀ ਨਹੀਂ ਬੰਦ ਕਰਦੇ, ਨਾ ਅੱਖਾਂ ਬੰਦ ਕਰਨ ਪੈਣਗੀਆਂ, ਤੇ ਹੈ ਵੀ ਤੁਸੀਂ ਤੁਰਕੋ ਤੇ ਤੁਹਾਨੂੰ ਜਾਣਾ ਕੋਈ ਰੋਕ ਨਹੀਂ ਸਕੇਗਾ।
ਪਰ ਜੈ ਨਾ ਕੋ ਬਿਨ ਸ਼ੰਕ ਹੈ ਪਿਆਨਿਆ।
ਬਿਨਾਂ ਸ਼ੰਕਾ ਤੋਂ ਕਿਸੇ ਗੱਲ ਦਾ ਮਨ ਵਿੱਚ ਸ਼ੰਕਾ ਨਾ ਕਰੋ, ਆਰਾਮ ਨਾਲ ਜਾ ਕੇ ਤੁਸੀਂ ਦਰਸ਼ਨ ਕਰਕੇ ਆਓ।
ਕਬਿਤ ਤੁਰਕ ਅਜਿਹੇ ਪੱਟ ਪਏ ਉਹਨਾਂ ਸਾਥੀ ਤਿੰਨ।
ਸਤਿਗੁਰੂ ਮਹਾਰਾਜ ਜੀ ਨੇ ਆਖਿਆ ਨਾ, ਕਹਿੰਦੇ ਭਾਈ ਮਰਦਾਨੇ ਵੀ ਤੂੰ ਤੁਰਕ ਹੈ, تینو ترکاں ترکاں نو جان دا حکم ہے تو جا سکنا. تے غصے وچ آ گیا بھائی مردانہ جی, کہن لگے گرو جی پٹھ وچ پی جان ایہو جے ترک, میں ترک نہیں, میں تے تہاڈی چرن شرن دا داس ہاں, میں ترک تھوڑی ہاں, ترک تاں پٹھی وچ پی جان سڑ بل جان ایہو جے ترک جڑے ایہو جے پکش پات وچ پے رہندے, میں ترک نہیں, میں تے آپ جی دا سیوک ہاں,
تمہارے چرن کی شرن گہ لینی ہے,
میں تاں سدگرو جی تہاڈے چرنا دا سیوک ہاں, جویں تسی کہندے ہو نہ اسی ہندو نہ مسلمان, میں آپ جی دا سیوک ہاں, میرا کوئی دھرم جاتی نہیں, کیول تہاڈا سیوک ہاں, تہاڈی سیوا کرنی, تہاڈے نال رہنا, بانی پڑھنی, اے میرا دھرم ہے. تے گرو جی مینوں کسے ہور چیز دے دھرم دی کی ضرورت ہے, تسی مینوں ترک نہ کرنا کرو.
شری گرو بخانی جو تے ایسو دید جانی.
سدگرو مہاراج کہنے لگے, کہندے بھائی مردانے جو جے تو ترک نہیں تا تو اپنے من وچ اے گل کیوں جانی, ایتھے آن بارے کیوں سوچنا کیتا,
من مکے کو پکھن چارے ایتی کیسے کینی ہے,
جے تو ترک نہیں تا تیرے من وچ مکے نو ویکھن دی کیوں چاہ ہوئی, کیوں تو مکے وچ آنا سی, تو ترک ہے تا تو مکے دیکھن واسطے آیا, دسنا کر جے ترک نہیں ہے تا مکے دے وچ کیوں آنا کیتا, تو
پوجن نہ آیو تو دیکھن کو کاج میرو.
بھائی مردانہ جی کہنے لگے, سدگرو جی میں مکے نو پوجن تھوڑی آیا وا, ایسے سیوا کرن واسطے تھوڑی آیا, حج کرن واسطے تھوڑی آیا, تسی سارے علاقے دکھاندے ہو, میں تا علاقہ ویکھن واسطے آیا.
ترک تعریف کرے جانی مت ہی نہیں ہے,
اس تھان دی ترک ماڑی مت والے اینی تعریف کردے ہن اس دھرتی دی, پر اے مورکھاں مرد جیڑی تھان دی تعریف کر رہے سی ترک, میں ہن دیکھ لیا ایتھے نیرا جھوٹ ہی جھوٹ ہے, اوہی جیڑے بت پرستی نوں کہ منع کردے آپ ہی بت پوجدے پئے, تے گرو جی میں جان لیا ایتھے دا کی جھوٹ ہے, تے گرو جی اے میں صرف دیکھن واسطے آیا, میں کوئی سیوا کرن واسطے پوجن واسطے نہیں ایتھے آیا, میں تے کیول تہاڈا سیوک ہاں.
ایسے کہہ گئے ہو جائے دیکھت سو پیو,
اس طرح دے بچن کہہ کے گرو جی میں نہیں ایتھے درشن کرن واسطے, صرف میں ویکھن آیا ہاں, میری سیوا دا کوئی مطلب نہیں, اینے بچن کہہ کے گرو صاحب جی دے کولوں اٹھ کے مڑی ویکھن واسطے محمد صاحب جی دے وال دیکھن واسطے چلا گیا.
پور کرے استت ہردے مائے چینی ہے,
بھائی مردانہ جی اے بچن کہہ کے گئے, کہندے بھی سدگرو جی اے جڑے مسلمان ترک نے اے جھوٹھی استت کردے مکے دی, ایہدا تے سارا سچ اسی جان لیا بھی شیو لنگ دی پوجا کر رہے نے, ایتھے تاں اسی سارا ویکھ لیا, اے تاں اس طرح جھوٹ ہی بول دے نے.
ایسے کہہ گئے ہو جائے دیکھت سو پیو گور,
اینے بچن کہہ کے بھائی مردانہ جی مڑی نو ویکھن واسطے چلے گئے.
دوئرا بورو شری گرو آپ پیرے پیر کھڑام.
جدوں سدگرو مہاراج جی بھائی مردانہ جی چلے گئے سی مڑی ویکھن واسطے, جدو محمد صاحب دے ستھان وال گئے تا اوہناں دے پچھوں سدگرو مہاراج آپ اٹھ کے کھڑاواں پا کے محمد صاحب دے وال چلے ہن جتھے اوہناں دی مڑی بنی ہوئی سی.
یار دیوالی انترے گئے گورے جے تھام,
کہندے جیڑیاں اوتھے دیوالیاں بھاو جڑے اوہدے پرکرما سی اوہدے آس پاس گرو مہاراج جی جدو مڑی دے کول پوجے ہن, آپ چرنا دے وچ کھڑاواں پائیاں ہوئیاں نے, تے گرو مہاراج جی مڑی دے کول پوجے ہن.
پتے ملا نے بوجا ویسے کری سیو,
جس تھان تے بہت سارے ملانے کاجی کٹھے ہو کے اوتھے محمد صاحب دی مڑی تے سیوا کر رہے سی, اس تھان تے گرو پادشاہ مہاراج پوجے نے.
شری نانک کو دیکھ کر بولے لکھیو نا پیو,
گرو مہاراج جی دی مہما نو جانیا نہیں, ਇਹ ਦੇਖਿਆ ਕਿ ਇਹਨਾਂ ਨੇ ਪੈਰਾਂ ਵਿੱਚ ਖੜਾਵਾਂ ਪਾਈਆਂ ਹੋਈਆਂ, ਦੇਖ ਕੇ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ,
ਉਹ ਹੈ ਪੈਰ ਖੜਾਵ ਤੂੰ ਪੈਰ ਸਮੀ ਪੈ ਆਏ।
ਗੁੱਸੇ ਵਿੱਚ ਆ ਕਹਿਣ ਲੱਗੇ ਵੀ ਕੌਣ ਹੈ ਤੂੰ, ਪੈਰਾਂ ਵਿੱਚ ਖੜਾਵਾਂ ਪਾਈਆਂ ਹੋਈਆਂ ਨੇ, ਤੈਨੂੰ ਸਮਝ ਨਹੀਂ ਆਉਂਦੀ ਵੀ ਇਹ ਖੁਦਾ ਦਾ ਘਰ ਹੈ, ਮੁਹੰਮਦ ਸਾਹਿਬ ਦਾ ਸਥਾਨ ਹੈ, ਤੇ ਇੱਥੇ ਤੂੰ ਪੈਰਾਂ ਵਿੱਚ ਜੁੱਤੇ ਪਾ ਕੇ ਖੜਾਵਾਂ ਪਾ ਕੇ ਆ ਰਿਹਾ ਹੈ।
ਮਤ ਤੇਰੀ ਅਣਜਾਣ ਜ਼ਾਰ ਤਰੀਤ ਨਾ ਪਾਏ।
ਤੇਰੀ ਮਾੜੀ ਮਤ ਹੈ, ਅਣਜਾਣ ਜਾਣਦਾ ਨੀ ਕਿਹੋ ਜਿਹੀ ਗੱਲਾਂ ਕਰਦਾ, ਫਿਰ ਕੇ ਆਣਾ ਕਰ। ਬੜੇ ਮਾੜੇ ਮਾੜੇ ਬਚਨ ਕਹਿਣ ਲੱਗੇ,
ਅਦਬ ਮੁਹੰਮਦ ਕੋ ਨਾ ਕੀਏ ਇਹ ਰਸੂਲ ਮੁਕਾਮ।
ਇਹ ਕਾਜੀ ਮਲਾਣੇ ਸਤਿਗੁਰੂ ਜੀ ਨੂੰ ਕਹਿੰਦੇ ਵੀ ਤੁਸੀਂ ਮੁਸਲਮਾਨ ਨਹੀਂ ਲੱਗਦੇ, ਤੁਸੀਂ ਮੁਹੰਮਦ ਸਾਹਿਬ ਦਾ ਸਤਿਕਾਰ ਨਹੀਂ ਕਰ ਰਹੇ। ਜੇ ਮੁਹੰਮਦ ਸਾਹਿਬ ਦਾ ਸਤਿਕਾਰ ਕਰਦੇ ਹੁੰਦੇ ਤਾਂ ਪੈਰਾਂ ਚ ਖੜਾਵਾਂ ਪਾ ਕੇ ਜ਼ਰੂਰ ਆਣਾ ਸੀ। ਤੁਸੀਂ ਪੈਰਾਂ ਚ ਖੜਾਵਾਂ ਪਾਈਆਂ ਹੋਈਆਂ ਨੇ ਤੇ ਮੁਹੰਮਦ ਸਾਹਿਬ ਦੇ ਪਾਵਨ ਸਥਾਨ ਵੱਲ ਇਦਾਂ ਹੀ ਤੁਰੇ ਆ ਰਹੇ ਹੋ।
ਪਾਛੇ ਅੱਟ ਜਾਈਏ ਅਵੇ ਸੁਣ ਬੋਲੇ ਗੁਣ ਧਾਮ।
ਹੁਣੇ ਪਿੱਛੇ ਹਟ ਜਾਓ, ਇਧਰ ਅੰਦਰ ਨਾ ਆਓ, ਅੰਦਰ ਨਹੀਂ ਆਣਾ, ਚਲੋ ਬਾਹਰ ਚਲੋ। ਇੱਦਾਂ ਕਹਿ ਕੇ ਗੁਰੂ ਸਾਹਿਬ ਜੀ ਨੂੰ ਬਾਹਰ ਕੱਢਣਾ ਕਹਿੰਦੇ ਨੇ। ਅੱਗੋ ਗੁਰੂ ਮਹਾਰਾਜ ਜੀ ਨੇ ਜਦੋਂ ਇਹਨਾਂ ਮੱਕੇ ਮਹਾਜੀਆਂ ਦੇ ਇਹਨਾਂ ਦੇ ਕੋਲੋਂ ਮੁਲਾਣਿਆਂ ਕੋਲੋਂ ਗੱਲਾਂ ਸੁਣੀਆਂ ਤਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਿਆ,
ਸ੍ਰੀ ਰਾਗ ਮਹਿਲਾ ਪਹਿਲਾ ਘਰ ਦੂਜਾ।
ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇੱਥੇ ਦੇ ਮਲਾਣਿਆਂ ਨੂੰ ਸਮਝਾਉਣ ਵਾਸਤੇ, ਮਲਾਣਿਆਂ ਨੇ ਆਖਿਆ ਵੀ ਇਹ ਜਿਹੜਾ ਇਹ ਮਕਾਨ ਹੈ, ਇਹ ਮੁਹੰਮਦ ਸਾਹਿਬ ਦਾ ਸਥਾਨ ਹੈ, ਤੇ ਤੁਸੀਂ ਆਪਣੇ ਮਕਾਨ ਦੇ ਵਿੱਚ ਰਹਿਣ। ਮਕਾਨ ਬਾਰੇ ਗੱਲ ਕੀਤੀ ਵੀ ਇਹ ਸੰਸਾਰ ਦੇ ਡੇਰੇ ਬਾਰੇ, ਇਹ ਮੁਹੰਮਦ ਸਾਹਿਬ ਦਾ ਸਥਾਨ ਇਸ ਤਰ੍ਹਾਂ ਕਿਹਾ ਤਾਂ ਸਤਿਗੁਰੂ ਮਹਾਰਾਜ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਪਹਿਲੇ ਪਾਤਸ਼ਾਹ ਜੀ ਨੇ, ਤੇ ਇਹਦੇ ਵਿੱਚ ਮਕਾਨ ਬਾਰੇ ਅਸਲੀ ਟਿਕਾਣੇ ਬਾਰੇ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਭਾਈ ਜਿਹੜਾ ਅਸਲ ਟਿਕਾਣਾ ਅਸਲ ਮੁਕਾਮ ਹੈ ਅਸਲ ਮੰਜ਼ਿਲ ਹੈ ਉਹ ਇਹ ਹੈ। ਇਹਦੇ ਬਾਰੇ ਦੱਸਦਿਆਂ ਹੋਇਆ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ ਅਤੇ ਦੂਜੇ ਘਰ ਦੇ ਵਿੱਚ ਗਾਣ ਦੀ ਹਦਾਇਤ ਕੀਤੀ ਹੈ।
ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਧੋਖ।
ਸਤਿਗੁਰੂ ਮਹਾਰਾਜ ਕਹਿੰਦੇ ਵੀ ਭਾਈ ਦੁਨੀਆ ਕੀ ਕਰਦੀ ਹੈ, ਆਪਣੇ ਹਰ ਇੱਕ ਟਿਕਾਣੇ ਨੂੰ ਹਰ ਇੱਕ ਬੰਦੇ ਨੇ ਆਪਣਾ ਇੱਕ ਮੰਜ਼ਿਲ ਬਣਾਈ ਹੋਈ ਹੈ। ਹਰ ਇੱਕ ਬੰਦਾ ਸੋਚਦਾ ਵੀ ਮੇਰੀ ਇਹ ਮੰਜ਼ਿਲ ਹੈ, ਮੇਰਾ ਇਹ ਲਕਸ਼ ਹੈ ਵੀ ਮੈਂ ਇੱਥੇ ਤੱਕ ਪਹੁੰਚ ਜਾਵਾਂ ਤਾਂ ਮੈਂ ਆਪਣੇ ਮੁਕਾਮ ਤੇ ਆਪਣੇ ਲਕਸ਼ ਤੇ ਪਹੁੰਚ ਸਕਦਾ ਵਾਂ। ਹਰ ਇੱਕ ਬੰਦਾ ਆਪਣੀ ਹਰ ਇੱਕ ਚੀਜ਼ ਨੂੰ ਆਪਣੀ ਆਪਣੀ ਚੀਜ਼ ਮਿਥੀ ਹੋਈ ਹੈ। ਕੋਈ ਗਰੀਬ ਬੰਦਾ ਸੋਚਦਾ ਵੀ ਮੈਂ ਜਦੋਂ ਧੰਨਵਾਨ ਹੋ ਜਾਵਾਂਗਾ ਨਾ ਉਦੋਂ ਮੇਰਾ ਮੁਕਾਮ ਪੂਰਾ ਹੋ ਜਾਏਗਾ, ਉਦੋਂ ਮੇਰਾ ਘਰ ਸਾਰਾ ਕੁਝ ਭਰ ਜਾਏਗਾ। ਹਰ ਇੱਕ ਬੰਦੇ ਨੇ ਆਪਣਾ ਆਪਣਾ ਨਿਸ਼ਾਨਾ ਮਿਥਿਆ ਹੋਇਆ ਤੇ ਸਤਿਗੁਰੂ ਜੀ ਕਹਿੰਦੇ ਵੀ ਦੁਨੀਆ ਇੱਥੇ ਨਿਸ਼ਾਨੇ ਕਰਕੇ ਮੁਕਾਮ ਕਰਕੇ ਆਪਣੇ ਇਲਾਕੇ ਆਪਣੇ ਡੇਰੇ ਬਣਾ ਕੇ ਬਹਿ ਜਾਂਦੀ ਹੈ ਦੁਨੀਆ, ਪਰ ਸਾਡੇ ਮਨ ਦੇ ਵਿੱਚ ਇਹ ਟਿਕਾਣੇ ਨਹੀਂ। ਇਹ ਦੁਨੀਆ ਦੇ ਟਿਕਾਣੇ ਅਸਲ ਵਿੱਚ ਅਸਲ ਟਿਕਾਣਾ ਨਹੀਂ ਹੈ। ਅਸਲ ਟਿਕਾਣਾ ਸਾਨੂੰ, ਅਸੀਂ ਅਸਲ ਟਿਕਾਣੇ ਵੱਲ ਤੁਰ ਰਹੇ ਹਾਂ। ਸਾਨੂੰ ਇਹ ਆਦਤ ਹੈ, ਇਹ ਆਦਤ ਪਈ ਹੋਈ ਹੈ ਵੀ ਅਸੀਂ ਅਸਲ ਰਸਤੇ ਵੱਲ ਜਾ ਰਹੇ ਹਾਂ। ਜਿਹੜੇ ਰਸਤੇ ਦਾ ਪ੍ਰਮਾਤਮਾ ਦਾ ਰਸਤਾ ਹੈ ਉਸ ਰਸਤੇ ਵੱਲ ਚੱਲਣ ਦੀ ਸਾਡੀ ਇੱਛਾ ਹੈ, ਅਸੀਂ ਇਹ ਪ੍ਰਮਾਤਮਾ ਵਾਲੇ ਅਸਲ ਮੁਕਾਮ ਤੇ ਜਾ ਰਹੇ ਹਾਂ।
ਮੁਕਾਮ ਤਾਂ ਪਰ ਜਾਣੀ ਹੈ ਜਾਂ ਰਹਿਣੇ ਚਲ ਲੋਕ।
ਸਤਿਗੁਰੂ ਮਹਾਰਾਜ ਕਹਿੰਦੇ ਵੀ ਭਾਈ ਦੁਨੀਆਂ ਦੇ ਮੁਕਾਮਾਂ ਨੂੰ, ਦੁਨੀਆਂ ਦੀਆਂ ਮੁਕਾਣਾਂ ਨੂੰ, ਡੇਰਿਆਂ ਨੂੰ, ਇਲਾਕਿਆਂ ਨੂੰ ਤਾਂ ਸੱਚਾ ਜਾਣੀਏ, ਤਾਂ ਪੱਕਾ ਜਾਣੀਏ ਵੀ ਇਹ ਦੁਨੀਆਂ ਦਾ ਮੁਕਾਮ, ਦੁਨੀਆਂ ਦਾ ਠਹਿਰਾਵ ਪੱਕਾ ਹੈ, ਤਾਂ ਸੱਚਾ ਜਾਣੀਏ ਜੇਕਰ ਇਸ ਦੁਨੀਆਂ ਦੇ ਵਿੱਚ 14 ਲੋਕ ਜਿਹੜੇ ਬ੍ਰਹਮਾ ਨੇ ਰਚੇ ਹਨ, ਉਸ ਬ੍ਰਹਮਾ ਨੇ ਚਤੁਰਾਨਣ ਚੌਦਸ ਭਵਨ ਰਚੇ, ਉਸ ਬ੍ਰਹਮਾ ਨੇ ਚਾਰ ਮੁਖ ਵਾਲੇ ਨੇ 14 ਭਵਨ ਰਚੇ, 14 ਲੋਕ, ਜੇਕਰ ਇਹ 14 ਲੋਕ ਆਪਣੇ ਸਮੇਂ ਪਿੱਛੇ ਆਣ ਜਾਣ ਨਾ, ਇਹ ਵੀ ਆਪਣੇ ਸਮੇਂ ਵਿੱਚ ਸਮਾਂ ਪਾ ਕੇ ਖਤਮ ਹੋ ਜਾਂਦੇ ਨੇ। ਸਮਾਂ ਪਾ ਕੇ ਮਾਤ ਲੋਕ, ਸਮਾਂ ਪਾ ਕੇ ਇੰਦਰ ਲੋਕ, ਬ੍ਰਹਮ ਲੋਕ, ਸਭ ਕੁਝ ਆਪਣੇ ਸਮੇਂ ਸਿਰ ਖਤਮ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜੇਕਰ ਇਹ ਲੋਕ ਨਾ ਖਤਮ ਹੁੰਦੇ ਹੋਣ, ਇਹ ਚੀਜ਼ਾਂ ਨਾ ਮਿਟਦੀਆਂ ਹੋਣ, ਇਹ ਨਿਸ ਚੱਲ ਹੋ ਜਾਣ, ਬਿਨਾਂ ਚੱਲਣ ਅਕਿਰਿਆਵਾਨ, ਤਾਂ ਮੰਨੀਏ ਵੀ ਇਹ ਦੁਨੀਆਂ ਦਾ ਠਹਿਰਾਵ, ਇਹ ਦੁਨੀਆਂ ਦਾ ਮੁਕਾਮ ਪੱਕਾ ਹੈ।
ਦੁਨੀਆਂ ਕੈਸ ਮੁਕਾਮੇ,
ਇਹ ਦੁਨੀਆਂ ਦਾ ਜਿਹੜਾ ਮੁਕਾਮ ਹੈ, ਇਹ ਕਿਹੋ ਜਿਹਾ ਮੁਕਾਮ ਮੰਨੀਏ, ਇਹ ਕਿਹੋ ਜਿਹਾ ਠਹਿਰਾਵ, ਜਿਸ ਠਹਿਰਾਵ ਦੇ ਵਿੱਚ ਕੋਈ ਆਉਂਦਾ ਹੈ, ਕੋਈ 10 ਸਕਿੰਟ, ਕੋਈ 10 ਦਿਨ, ਕੋਈ 10 ਸਾਲ, ਕੋਈ 100 ਸਾਲ, ਕੋਈ 1000 ਸਾਲ, ਪਰ ਸਾਰਿਆਂ ਦਾ ਨਿਸ਼ਚਿਤ ਕਾਲ ਹੈ, ਪੱਕਾ ਟਿਕਾਣਾ ਕਿਸੇ ਦਾ ਵੀ ਨਹੀਂ।
ਕਰ ਸਿਦਕ ਕਰਨੀ ਖਰਚ ਬਾਂਧੋ ਲਾਗਰੋ ਨਾਮੇ।
ਭਾਈ ਇਹ ਤਾਂ ਸਿਰਫ ਇੱਕ ਬੰਦੇ ਦਾ ਰਸਤੇ ਵਿੱਚ ਜਾਣ, ਜਿਹੜਾ ਟਿਕਾਣੇ ਤੇ ਪਹੁੰਚਣਾ ਹੈ ਨਾ, ਇਹ ਸਾਡਾ ਕੇਵਲ ਇੱਕ 2 ਦਿਨ ਦਾ ਠਹਿਰਾਵ ਹੈ, ਇਹ ਅਸਲ ਟਿਕਾਣਾ ਨਹੀਂ, ਇਹ ਤਾਂ ਥੋੜੇ ਸਮੇਂ ਦਾ ਠਹਿਰਾਵ ਹੈ। ਇੱਥੋਂ ਅਸੀਂ ਅੱਗੇ ਜਾਣ ਵਾਸਤੇ ਭੋਜਨ ਬੰਨਣਾ ਹੈ, ਜਿਹੜਾ ਅਸੀਂ ਆਪਣੇ ਟਿਕਾਣੇ ਤੇ ਪਹੁੰਚਣਾ ਹੈ, ਪਰਮਾਤਮਾ ਦਾ ਘਰ ਅਸਲ ਸਾਡਾ ਟਿਕਾਣਾ ਹੈ। ਇਹ ਮੁੱਲਾਂ ਜੀ, ਜਿਹੜੇ ਅਸਲ ਟਿਕਾਣੇ ਤੇ ਜਾਣ ਵਾਸਤੇ ਰਸਤੇ ਦੇ ਵਿੱਚ ਸਾਨੂੰ ਭੋਜਨ ਦੀ, ਪਦਾਰਥਾਂ ਦੀ ਜ਼ਰੂਰਤ ਪੈਣੀ ਹੈ, ਉਸ ਇਸ ਥਾਂ ਤੋਂ ਤਾਂ ਸਿਰਫ ਪਦਾਰਥ ਮਿਲ ਸਕਦੇ ਨੇ, ਇਸ ਥਾਂ ਤੋਂ ਸਾਨੂੰ ਸਿਦਕ ਰੱਖਣਾ ਮਿਲ ਸਕਦਾ ਹੈ, ਭਰੋਸਾ ਰੱਖਣਾ ਮਿਲ ਸਕਦਾ ਹੈ। ਤੇ ਜੇਕਰ ਅਸੀਂ ਸਿਦਕ ਰੂਪੀ, ਭਰੋਸੇ ਰੂਪੀ ਪਦਾਰਥ ਹਿਰਦੇ ਵਿੱਚ ਲੈ ਲਵਾਂਗੇ, ਆਪਣੇ ਹਿਰਦੇ ਰੂਪੀ ਗੱਠੜੀ ਵਿੱਚ ਇਹ ਪਦਾਰਥ ਬੰਨ ਲਵਾਂਗੇ, ਤਾਂ ਪਰਮਾਤਮਾ ਦੇ ਦਰ ਵਾਲੇ ਜਾਣ ਵਾਲੇ ਰਸਤੇ ਵਿੱਚ ਸਾਨੂੰ ਇਹ ਚੀਜ਼ਾਂ ਕੰਮ ਆਣਗੀਆਂ।
ਲਾਗਰੋ ਨਾਮੇ,
ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਇਹ ਨਾਮ ਰੂਪੀ ਰਸਤੇ ਵਿੱਚ ਜਿਹੜਾ ਅਖੀਰਲਾ ਰਸਤਾ ਹੈ, ਜਿਹੜਾ ਨਾਮ ਜਪਣ ਵਾਲਾ ਰਸਤਾ ਹੈ, ਤੇ ਪਰਮਾਤਮਾ ਨੂੰ ਮਿਲਣਾ ਅਸਲ ਮੁਕਾਮ ਹੈ, ਅਸਲ ਰਸਤਾ ਹੈ, ਉਸ ਥਾਂ ਤੇ ਜੀਵਾਂ ਨੇ ਸਾਰਿਆਂ ਨੇ ਪਹੁੰਚਣਾ ਹੈ। ਤੇ ਹੇ ਮੌਲਾਣਾ ਜੀ, ਹੇ ਮੁੱਲਾ ਜੀ, ਜਿਸ ਰਸਤੇ ਤੇ ਪਹੁੰਚਣਾ ਹੈ, ਨਾਮ ਰੂਪੀ ਰਸਤੇ ਤੇ ਚੱਲਣਾ ਹੈ, ਉਸ ਰਸਤੇ ਵਾਸਤੇ ਸਿਦਕ, ਭਰੋਸਾ, ਸੰਤੋਖ, ਇਹਨਾਂ ਚੀਜ਼ਾਂ ਦੇ ਪਦਾਰਥ, ਭੋਜਨ ਜ਼ਰੂਰਤ ਪੈਂਦੀ ਹੈ। ਸਤਿਗੁਰੂ ਮਹਾਰਾਜ ਜੀ ਵਿਸ਼ਰਾਮ ਦੇ ਕੇ ਉਚਾਰਨ ਕਰ ਰਹੇ ਹਨ,
ਜੋਗੀ ਤਾਂ ਆਸਣ ਕਰਬੈ ਮੁੱਲਾ ਬੈ ਮੁਕਾਮ।
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵੀ ਦੇਖੋ ਮੁੱਲਾ ਜੀ, ਇਸ ਦੁਨੀਆਂ ਵਿੱਚ ਜਿਹੜੇ ਜੋਗੀ ਨੇ, ਉਹ ਆਪਣੇ ਪਦਮ ਆਸਣ ਲਾ ਕੇ, ਆਪਣੇ ਆਪਣੇ ਆਸਣ ਲਾ ਕੇ ਸਿੱਧ ਸਰੂਪ ਦੇ ਵਿੱਚ ਆਪਣੇ ਸਰੀਰ ਨੂੰ ਸਾਧਦੇ ਨੇ, ਤੇ ਜਦੋਂ ਉਹਨਾਂ ਦੀ ਬਿਰਤੀ ਟਿਕ ਜਾਂਦੀ ਹੈ, ਉਹ ਸੋਚਦੇ ਨੇ ਵੀ ਇਹ ਸਾਡਾ ਮੁਕਾਮ ਹੈ। ਜੋਗੀ ਆਪਣੀ ਬਿਰਤੀ ਨੂੰ ਟਿਕਾ ਕੇ ਆਪਣਾ ਮੁਕਾਮ ਸਮਝਦੇ ਨੇ, ਤੇ ਜਿਹੜੇ ਅਨੇਕਾਂ ਤਰ੍ਹਾਂ ਦੇ ਆਸਣ ਨੇ, ਉਹਨਾਂ ਆਸਣਾਂ ਨੂੰ ਆਪਣਾ ਮੁਕਾਮ ਸਮਝ ਬੈਠਦੇ ਨੇ, ਪਰ ਅਸਲ ਵਿੱਚ ਉਹ ਮੁਕਾਮ ਨਹੀਂ, ਉਹ ਅਸਲ ਡੇਰਾ ਨਹੀਂ ਹੈ।
ਮੁੱਲਾ ਬੈ ਮੁਕਾਮ,
ਤੇ ਮੁੱਲਾ ਜਿਹੜੇ ਨੇ ਉਹ ਆਪਣੇ ਮੁਕਾਮ, ਆਪਣਾ ਹਿੱਸਾ ਜਿਹੜਾ ਪੂਜਾ ਨਿਵਾਜ ਪੜ੍ਹ ਲਈ, ਰੋਜ਼ੇ ਰੱਖ ਲਏ, ਮੁੱਲਾ ਇਹ ਸੋਚਦੇ ਨੇ ਵੀ ਇਹ ਮੁਕਾਮ ਹੈ ਸਾਡਾ, ਇਹੀ ਸਾਡਾ ਅਸਲ ਘਰ ਹੈ, ਇੱਥੇ ਹੀ ਰਹਿਣਾ ਹੈ। ਭਾਵ ਸਾਰਿਆਂ ਨੇ ਇਸ ਧਰਤੀ ਵਾਲੇ ਜੁੜੇ ਹੋਏ ਕੰਮਾਂ ਨੂੰ ਆਪਣਾ ਮੁਕਾਮ ਸਮਝਿਆ ਹੋਇਆ ਹੈ। ਦੁਨੀਆਂ ਦੇ ਜਿਹੜੇ ਡੇਰੇ ਨੇ, ਜਿਹੜੇ ਦੁਨੀਆਂ ਵਿੱਚ ਟਿਕਾਵ ਦੇਣ ਵਾਲੇ ਨੇ, ਸਾਰੇ ਇਹਨਾਂ ਨੂੰ ਹੀ ਆਪਣਾ ਡੇਰਾ ਸਮਝੀ ਬੈਠੇ, ਪਰ ਅਸਲ ਵਿੱਚ ਨਹੀਂ। ਕਿਉਂਕਿ ਕਹਿੰਦੇ ਜਿਵੇਂ ਕੋਈ ਰਸਤਾ ਜਾਣ ਵਾਲਾ ਪੰਥੀ ਹੋਵੇ ਨਾ, ਯਾਤਰਾ ਕਰਨ ਵਾਲਾ, ਰਸਤੇ ਵਿੱਚ ਜਿਹੜੇ ਪੜਾਮ ਆਉਂਦੇ ਨੇ, ਜੇਕਰ ਕੋਈ ਉਸ ਪੜਾਮ ਦੇ ਵਿੱਚ ਹੀ ਰਹਿਣਾ ਚਾਹੇ ਤਾਂ ਨਹੀਂ ਰਹਿ ਸਕਦਾ, ਉਹਨੂੰ ਆਪਣੀ ਮੰਜ਼ਿਲ ਵਿੱਚ ਜਾਣਾ ਪੈਣਾ ਹੈ। ਕਹਿੰਦੇ ਯੋਗ ਸਾਧਨਾਵਾਂ, ਪੂਜਾ ਪਾਠ, ਇਹ ਸਾਰਾ ਕੁਝ ਮੁਕਾਮ, ਇਹ ਰਸਤੇ ਤੇ ਜਾਣ ਵਾਸਤੇ ਠਹਿਰਾਵ ਹਨ।
ਪੰਡਿਤ ਵਖਾਣੇ ਪੋਥੀਆਂ ਸਿੱਧ ਬੈ ਦੇਵ ਸਥਾਨ,
ਤੇ ਜਿਹੜੇ ਪੰਡਿਤ ਨੇ ਉਹ ਪੋਥੀਆਂ ਪੜ ਪੜ ਕੇ ਗਿਆਨ, ਪੰਡਿਤ ਨਾਮ ਗਿਆਨੀ ਦਾ ਹੈ, ਜਿਹੜਾ ਗਿਆਨ ਲੈਣ ਵਾਲਾ, ਗਿਆਨ ਬਾਰੇ ਵਾਚਣ ਵਾਲਾ। ਪੰਡਿਤ ਅੱਜ ਕੱਲ ਤਾਂ ਸਿਰਫ ਬਾਹਮਣਾਂ ਦੇ ਆਪਾਂ ਪੰਡਿਤ ਕਹਿ ਦਿੰਦੇ ਆ, ਪਰ ਪੰਡਿਤ ਉਹ ਹੈ ਜਿਹੜਾ ਵਿਚਾਰ ਕਰੇ, ਜਿਹੜਾ ਸ਼ਬਦ ਨੂੰ ਕਿਸੇ ਪੋਥੀਆਂ ਨੂੰ ਪੜਨ ਵਾਲਾ ਹੋਵੇ, ਕਿਸੇ ਵੇਦ ਨੂੰ, ਗ੍ਰੰਥ ਨੂੰ ਪੜਨ ਵਾਲਾ ਹੋਵੇ, ਜਾਣੂਕਾਰ ਹੋਵੇ, ਉਹਨੂੰ ਪੰਡਿਤ ਕਹਿੰਦੇ। ਤੇ ਸਤਿਗੁਰੂ ਜੀ ਕਹਿੰਦੇ ਵੀ ਜਿਹੜੇ ਪੰਡਿਤ ਨੇ ਪੜਨ ਵਾਲੇ, ਉਹ ਪੋਥੀਆਂ ਨੂੰ, ਵੇਦਾਂ ਗ੍ਰੰਥਾਂ ਨੂੰ ਵਾਚਦੇ ਰਹਿ ਜਾਂਦੇ, ਉਹਨਾਂ ਦੇ ਬਾਰੇ ਸੋਚਦੇ ਰਹਿੰਦੇ, ਪਰ ਉਹ ਵੇਦਾਂ ਦੇ ਵਿੱਚੋਂ ਜਿਹੜੀ ਚੀਜ਼ ਅਸਲ ਹੈ, ਜਿਹੜਾ ਗਿਆਨ ਹੈ, ਅਸਲ ਡੇਰਾ ਹੈ, ਉਹਨੂੰ ਕੋਈ ਵੀ ਨਹੀਂ ਪਛਾਣਦਾ। ਪਿੱਛੇ ਵਾਲੇ ਰਸਤਿਆਂ ਵਿੱਚ ਕੋਈ ਦੂਜੇ ਪੜਾਵ ਤੇ ਰੁਕਿਆ, ਕੋਈ ਪਹਿਲੇ ਤੇ, ਕੋਈ ਚੱਲਦਾ ਹੀ ਨਹੀਂ। ਅਸਲ ਡੇਰੇ ਤਾਈਂ ਕੋਈ ਪਹੁੰਚ ਹੀ ਨਹੀਂ ਸਕਦਾ।
ਸਿੱਧ ਬਹਿ ਦੇਵ ਸਥਾਨ,
ਜਿਹੜੇ ਸਿੱਧ ਨੇ ਉਹ ਦੇਵਾਂ ਸਥਾਨ ਭਾਵ ਜਿਹੜੇ ਪਹਾੜੀ ਸਥਾਨ ਨੇ, ਉੱਥੇ ਦੇਵਤਿਆਂ ਦਾ ਸਥਾਨ ਕਹਿੰਦੇ, ਜਿਹੜਾ ਸ਼ਿਵ ਜੀ ਦਾ ਸਥਾਨ, ਉਹਨਾਂ ਥਾਵਾਂ ਤੇ ਬਰਫਾਂ ਦੇ ਉੱਪਰ ਬਹਿ ਕੇ ਜੋਗੀਆਂ ਦੇ, ਗੋਰਖਨਾਥ ਦੇ ਚੇਲੇ, ਉਹ ਆਪਣੀਆਂ ਥਾਵਾਂ ਤੇ ਬੈਠ ਕੇ, ਜਿਹੜੇ ਦੇਵਤਿਆਂ ਦਾ ਸਥਾਨ ਹੈ ਉਸ ਥਾਵਾਂ ਤੇ ਬੈਠ ਕੇ, ਦੇਵ ਭੂਮੀਆਂ ਵਿੱਚ ਬਹਿ ਕੇ ਤਪੱਸਿਆ ਕਰਦੇ, ਸਿੱਧ ਸਿੱਧੀਆਂ ਪ੍ਰਾਪਤ ਕਰਦੇ ਪਏ, ਪਰ ਉਹ ਵੀ ਸਿੱਧੀਆਂ ਵਿੱਚ ਉਲਝ ਕੇ ਰਹਿ ਜਾਂਦੇ ਨੇ। ਜਿਹੜਾ ਪਰਮਾਤਮਾ ਦਾ ਨਾਮ ਭਗਤੀ ਰੂਪੀ ਹਿੱਸਾ ਹੈ, ਉਸ ਡੇਰੇ ਤੱਕ ਕੋਈ ਵੀ ਨਹੀਂ ਵਾਪੜ ਸਕਦਾ।
ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ।
ਸਤਿਗੁਰੂ ਜੀ ਕਹਿੰਦੇ ਭਾਈ ਦੇਵਤੇ, ਸਿੱਧ, ਪੈਗੰਬਰ, ਪੀਰ, ਸੇਖ, ਸਰਦਾਰ, ਇਹ ਸਾਰੀਆਂ ਜਾਤੀਆਂ ਦੇ ਜਿਹੜੇ ਵੱਡੇ ਵੱਡੇ ਮੰਨੇ ਜਾਂਦੇ, ਇਨਸਾਨ ਤੋਂ ਉੱਚੀ ਅਵਸਥਾ ਵਾਲੇ, ਮਨੁੱਖ ਤੋਂ।
ਡਰ ਕੂਚ ਕੂਚਾ ਕਰ ਗਏ ਅਵਰੇ ਵੀ ਚੱਲਣ ਹਾਰ।
ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਮਨੁੱਖ ਤੋਂ ਉੱਪਰ ਵਾਲੀਆਂ ਜੂਨੀਆਂ, ਇਹ ਵੀ ਜੂਨੀਆਂ ਵਿੱਚ ਹਨ, ਦੇਵਤੇ ਆਦਿ, ਗਣ ਗੰਧਰਵ, ਜੋ ਕੁਝ ਵੀ ਹਨ, ਪੀਰ, ਸ਼ੇਖ, ਫਰੀਦ, ਜੋ ਕੁਝ ਵੀ ਹੈ, ਇਹ ਸਾਰੇ ਜਿਵੇਂ ਮੁਸਲਮਾਨਾਂ ਵਿੱਚੋਂ ਸਿੱਖ ਜਿਹੜੇ ਛੋਟੀ ਜਾਤੀਆਂ ਵਾਲੇ, ਇਹ ਜਿੰਨੇ ਵੀ ਵੱਡੇ ਤਪੱਸਿਆ ਕਰਨ ਵਾਲੇ ਭਗਵਾਨ ਦੇ ਸੇਵਕ ਜਿਨ੍ਹਾਂ ਨੂੰ ਮੰਨਦੇ ਹਾਂ, ਕਹਿੰਦੇ ਇਹ ਸਾਰੇ ਹੀ ਇਸ ਧਰਤੀ ਤੋਂ, ਇਸ ਸ੍ਰਿਸ਼ਟੀ ਤੋਂ ਸਭ ਕੂਚ ਕਰਕੇ ਚਲੇ ਜਾਂਦੇ। ਕੋਈ ਕਿਸੇ ਦਾ ਵੀ ਪੱਕਾ ਡੇਰਾ ਨਹੀਂ ਪੈਂਦਾ, ਕਿਸੇ ਦਾ ਪੱਕਾ ਮੁਕਾਮ ਨਹੀਂ ਹੈ। ਇਸ ਕਰਕੇ ਭਾਈ, ਇਹ ਦੁਨੀਆਂ ਦੇ ਮੁਕਾਮ ਨੂੰ, ਇਸ ਨੂੰ ਅਸਲ ਡੇਰਾ ਨਾ ਜਾਣਨਾ ਕਰੋ।
ਅਵਰੇ ਵੀ ਚੱਲਣ ਹਾਰ।
ਸਤਿਗੁਰੂ ਮਹਾਰਾਜ ਕਹਿੰਦੇ ਵੀ ਭਾਈ, ਜਿਹੜੇ ਹੈ ਸੀ ਉਹ ਤਾਂ ਚਲੇ ਗਏ, ਤੇ ਜਿਹੜੇ ਹਨ ਉਹਨਾਂ ਨੇ ਵੀ ਇਸ ਸ੍ਰਿਸ਼ਟੀ ਦੇ ਵਿੱਚੋਂ ਚਲੇ ਜਾਣਾ। ਕਿਸੇ ਨੇ ਵੀ ਇਸ ਪੱਕੇ ਡੇਰੇ ਤੇ, ਕਿਸੇ ਨੇ ਵੀ ਸਦਾ ਵਾਸਤੇ ਨਹੀਂ ਰਹਿਣਾ, ਕਿਉਂਕਿ ਇਹ ਤਾਂ ਸਿਰਫ ਇੱਕ ਪੜਾਵ ਹੈ। ਅਸਲ ਤਾਂ ਪਰਮਾਤਮਾ ਦਾ ਸਰੂਪ ਹੈ, ਜਿਹਨੂੰ, ਜਿਹੜਾ ਅਸਲ ਘਰ ਵਿੱਚ ਪੁੱਜਣਾ ਹੈ ਜੀਵ ਨੇ, ਉਸ ਥਾਂ ਤੇ ਜਾਣ, ਉਹ ਅਸਲ ਡੇਰਾ ਹੈ। ਪਰ ਜੀਵ, ਮਨੁੱਖ ਇਸ ਧਰਤੀ ਦੇ ਸੁੱਖਾਂ ਨੂੰ ਹੀ ਆਪਣਾ ਡੇਰਾ ਮੰਨ ਲੈਂਦਾ, ਇਹ ਡੇਰਿਆਂ ਚੋਂ ਸਭ ਨੇ ਚਲੇ ਜਾਣਾ ਹੈ।
ਸੁਲਤਾਨ ਖਾਨ ਮਲੋਕ ਉਮਰੇ ਗਏ ਕਰ ਕਰ ਕੂਚ।
ਵੱਡੇ ਵੱਡੇ ਸੁਲਤਾਨ ਖਾਨ, ਵੱਡੀਆਂ ਵਡਿਆਈਆਂ ਵਾਲੇ ਮਾਲਕ, ਉਹ ਵੱਡੇ ਉਮਰਾਵ, ਸਾਰੇ ਹੀ ਉਮਰਾਵ ਜਿਹੜੇ ਬਾਦਸ਼ਾਹ ਦੇ ਹੁੰਦੇ ਨੇ, ਕਹਿੰਦੇ ਸਾਰੇ ਬਾਦਸ਼ਾਹ, ਉਮਰਾਵ, ਵੱਡੇ ਵੱਡੇ ਸਾਰੇ ਸ੍ਰਿਸ਼ਟੀ ਚੋਂ ਕੂਚ ਕਰਕੇ ਚਲੇ ਜਾਂਦੇ, ਕਿਸੇ ਦਾ ਵੀ ਪੱਕਾ ਡੇਰਾ ਨਹੀਂ ਰਿਹਾ। ਦੁਨੀਆਂ ਦੇ ਵਿੱਚ ਵੱਡੇ ਵੱਡੇ ਹਜ਼ਾਰਾਂ ਸਾਲ ਤੱਕ ਵੀ ਰਾਜ ਕੀਤਾ ਜਿਨ੍ਹਾਂ ਨੇ, ਉਹ ਵੀ ਇਸ ਸ੍ਰਿਸ਼ਟੀ ਦੇ ਵਿੱਚੋਂ ਛਿਨਾ ਬਿਨਾ ਹੀ ਥੋੜੇ ਸਮੇਂ ਵਿੱਚ ਚਲੇ ਗਏ।
ਕੜੀ ਮੋਤ ਕੇ ਚੱਲਣਾ ਦਿਲ ਸਮਝ ਤੂੰ ਵੀ ਪਹੁੰਚ।
ਕਹਿੰਦੇ ਹੇ ਮਨਾ, ਘੜੀ ਸਮੇਂ ਚ, ਅਗਲੀ ਘੜੀ ਚ, ਇਸ ਘੜੀ ਚ, ਕਿਸ ਅਗਲੇ ਛਿਨ ਵਿੱਚ, ਕਿਸੇ ਸਮੇਂ ਵੀ ਸਭ ਨੇ ਚਲੇ ਜਾਣਾ, ਤੂੰ ਵੀ ਇਸ ਗੱਲ ਨੂੰ ਸਮਝ ਜਾ ਵੀ ਤੇਰੀ ਵੀ ਮੌਤ ਸਾਹਮਣੇ ਖੜੀ ਹੈ। ਇਸ ਮੌਤ ਨੂੰ ਆਪਣੇ ਮਨ ਵਿੱਚ ਸਦਾ ਵਾਸਤੇ ਯਾਦ ਰੱਖਣਾ ਕਰ। ਇਹ ਯਾਦ ਰੱਖ ਬੰਦੇ, ਇਹ ਮਨ ਵਿੱਚ ਪੱਕਾ ਨਿਸ਼ਚਾ ਕਰ ਲੈ ਵੀ ਤੇਰੀ ਮੌਤ ਵੀ ਸਾਹਮਣੇ ਖੜੀ ਹੈ, ਵੱਡੇ ਵੱਡੇ ਬਾਦਸ਼ਾਹਾਂ ਦੀ ਮੌਤ ਵੀ ਸਾਹਮਣੇ ਸੀ। ਬਸ ਇੰਨਾ ਹੈ ਵੀ ਜਿਹੜਾ ਕਾਲ ਹੈ ਨਾ, ਉਹ ਸਾਰਿਆਂ ਦੇ ਉੱਪਰ ਆਪਣਾ ਹੱਥ ਲੈ ਕੇ ਖੜਾ, ਤੀਰ ਕਮਾਨ ਲੈ ਕੇ, ਸਤਿਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਸਭੰ ਸੀਸ ਕੇ ਸੰਗ ਸ੍ਰੀ ਕਾਲ ਨੱਚੈ, ਸਾਰਿਆਂ ਦੇ ਸਿਰਾਂ ਤੇ ਸ੍ਰੀ ਕਾਲ ਜੀ ਨੱਚ ਰਿਹਾ ਹੈ। ਉਹਨੇ ਆਪਣੇ ਹੱਥ ਵਿੱਚ ਤੀਰ ਕਮਾਨ ਲਿਆ ਹੋਇਆ ਹੈ, ਬਸ ਇੰਨਾ ਸਮਾਂ ਵੀ ਅਕਾਲ ਪੁਰਖ ਦੀ ਆਗਿਆ ਨਾਲ ਤੀਰ ਸਾਹਮਣੇ ਸਾਡੇ ਉੱਪਰ ਨਿਸ਼ਾਨਾ ਹੈ, ਬਸ ਜਦੋਂ ਹੁਕਮ ਹੋਣਾ ਤਾਂ ਤੀਰ ਸਿੱਧਾ ਸਾਡੇ ਹਿਰਦੇ ਵਿੱਚ, ਤਾਂ ਸਾਡੇ ਪੰਖੀ ਰੂਪ ਜਿਹੜੇ ਪ੍ਰਾਣਾ ਰੂਪੀ ਪੰਖੀ ਹਨ ਇਹਨਾਂ ਨੇ ਉੱਡ ਜਾਣਾ ਹੈ। ਇੰਨਾ ਕੁ ਸਮੇਂ ਦਾ ਸਿਰਫ ਥੋੜੀ ਜਿਹੀ ਦੇਰ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਹ ਜਾਣ ਲਓ ਵੀ ਕਾਲ ਸਾਰਿਆਂ ਦੇ ਨਾਲ ਸਦਾ ਵਾਸਤੇ ਰਹਿਣ ਵਾਲਾ, ਤੇ ਜਿਹੜਾ ਕਾਲ ਹੈ ਉਹ ਤੁਹਾਡੇ ਅੱਗੇ ਸਾਹਮਣੇ ਘੜੀ ਮੌਤ ਥੋੜੇ ਛਿਨਾਂ ਦੇ ਵਿੱਚ ਤੁਹਾਡੀ ਮੌਤ ਹੋ ਸਕਦੀ ਹੈ। ਇਹ ਜਾਣੋ ਮੌਤ ਤੁਹਾਡੇ ਨਾਲ ਹੀ ਹੈ।
ਸ਼ਬਦਾਏ ਮਾਏ ਵਖਾਣੀ ਹੈ ਮਿਰਲਾ ਤੰਬੂ ਜੈ ਕੋਏ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸ਼ਬਦਾਂ ਦੇ ਵਿੱਚ ਵੇਦਾਂ ਸ਼ਾਸਤਰਾਂ ਦੇ ਵਿੱਚੋਂ ਕੁਰਾਨ ਆਦਿ ਪੁਰਾਣਾਂ ਦੇ ਵਿੱਚੋਂ ਜੋ ਕੁਝ ਲਿਖਿਆ ਹੋਇਆ ਹੈ ਨਾ, ਉਹ ਇਹ ਚੀਜ਼ ਹਰ ਇੱਕ ਸ਼ਬਦ ਇਹ ਦੱਸ ਰਿਹਾ ਹੈ। ਕੁਰਾਨ ਦੇ ਵਿੱਚ ਵੀ ਲਿਖਿਆ ਹੈ, ਪੁਰਾਣਾਂ ਦੇ ਵਿੱਚ ਵੀ ਲਿਖਿਆ ਹੈ ਵੀ ਮੌਤ ਸਾਹਮਣੇ ਹੈ, ਪਰ ਇਸ ਮੌਤ ਨੂੰ ਇਸ ਗੱਲ ਨੂੰ ਵਿਰਲਾ ਹੀ ਕੋਈ ਬੁੱਝ ਸਕਦਾ, ਕੋਈ ਜਾਣਦਾ ਹੈ। ਸੁਣਨਾ ਕਹਿਣਾ ਸਾਰੇ ਅਸੀਂ ਸੁਣ ਕਹਿ ਸਕਦੇ ਹਾਂ, ਪਰ ਇਸ ਗੱਲ ਨੂੰ ਪੱਕੇ ਕਰਕੇ ਨਿਸ਼ਚੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਕੋਈ ਬਿਰਲਾ ਜਾਣ ਸਕਦਾ ਹੈ।
ਨਾਨਕ ਵਖਾਣੈ ਬੇਨਤੀ ਜਲ ਥਲ ਮਈਲ ਸੋਏ।
ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਇਸ ਅਕਾਲ ਪੁਰਖ ਦੇ ਅੱਗੇ ਇਹ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ, ਜਿਹੜਾ ਵਾਹਿਗੁਰੂ ਜਲ ਅਤੇ ਥਲ ਦੇ ਵਿੱਚ ਸਾਰੀਆਂ ਥਾਵਾਂ ਵਿੱਚ ਭਰਪੂਰ ਹੋ ਕੇ ਵਸਣ ਵਾਲਾ ਹੈ, ਸਾਰੀਆਂ ਥਾਵਾਂ ਦਾ ਮਹੀ ਸਰੂਪ ਰਾਜਾ ਹੈ ਸਾਰੀਆਂ ਦਾ।
ਅੱਲਾ ਅਲਖ ਅਗਮ ਕਾਦਰ ਕਰਨਾਰ ਕਰੀਮ।
ਉਸ ਅਕਾਲ ਪੁਰਖ ਦੀ ਵਡਿਆਈ ਕਰਦਿਆਂ ਹੋਇਆ ਬੇਨਤੀਆਂ ਕਰਦਿਆਂ ਹੋਇਆ ਇਹ ਬਚਨ ਕਹਿਣੇ ਚਾਹੀਦੇ ਨੇ ਵੀ ਹੇ ਖੁਦਾ ਹੇ ਅੱਲਾਹ। ਅੱਲਾਹ ਕਹਿੰਦੇ ਜਿਹਨੂੰ ਲੱਭਿਆ ਨਾ ਜਾਵੇ, ਜਿਹਦੇ ਤੱਕ ਪਹੁੰਚ ਨਾ ਹੋਵੇ, ਤੇ ਕਹਿੰਦੇ ਅੱਲਾਹ ਅਲਖ ਜਿਹਨੂੰ ਜਾਣਿਆ ਨਾ ਜਾ ਸਕੇ, ਉਹ ਗਮ ਜਿਹਦੇ ਤੱਕ ਪਹੁੰਚ ਤੋਂ ਰਹਿਤ ਹੋਵੇ, ਜਿਸ ਚੀਜ਼ ਤੱਕ ਕਦੇ ਵੀ ਮਨ ਬੁੱਧੀ ਇੰਦਰੀ ਸਰੀਰ ਆਦਿ ਕੁਝ ਵੀ ਨਾ ਪਹੁੰਚ ਸਕੇ, ਉਹ ਅਗੰਮ ਸਰੂਪ ਵਾਹਿਗੁਰੂ। ਇਹ ਵਾਹਿਗੁਰੂ ਜੀ ਤੁਸੀਂ ਕਾਦਰ ਹੋ, ਸਮਰੱਥ ਹੋ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲੇ ਹੋ, ਤੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ, ਸਭ ਦੇ ਉੱਪਰ ਦਇਆ ਕਰਨ ਵਾਲੇ, ਸਭ ਵਰੀ ਵਿਆਪਕ ਵਾਹਿਗੁਰੂ ਜੀ ਤੁਸੀਂ ਅਗੰਮ ਸਰੂਪ ਹੋ, ਸਭ ਤੋਂ ਬੇਅੰਤ 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 ਸਰੂਪ ਕਰੰਤ ਪਾਠ ਪੇਖੀ ਹੈ, ਤੁਸੀਂ ਬੇਅੰਤ ਸਰੂਪ ਹੋ, ਅਲਖ ਸਰੂਪ ਹੋ, ਅਗੰਮ ਸਰੂਪ ਹੋ। ਇਸ ਤਰ੍ਹਾਂ ਪਰਮਾਤਮਾ ਦੀ ਉਸਤਤੀ ਕਰਨੀ ਚਾਹੀਦੀ ਹੈ।
ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ।
ਸਤਿਗੁਰੂ ਮਹਾਰਾਜ ਕਹਿੰਦੇ ਵੀ ਭਾਈ ਜਿੰਨੀ ਵੀ ਦੁਨੀਆਂ ਦੇ ਸ੍ਰਿਸ਼ਟੀ ਵਿੱਚ ਜੋ ਕੁਝ ਵੀ ਹੈ ਉਹ ਸਾਰਾ ਕੁਝ ਆਉਣ ਜਾਣ ਵਾਲਾ ਹੈ। ਇਹ ਸ੍ਰਿਸ਼ਟੀ ਵਿੱਚ ਕੋਈ ਚੀਜ਼ ਨਹੀਂ ਰਹਿੰਦੀ, ਕੇਵਲ ਇੱਕ ਚੀਜ਼ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਉਹ ਨਾਨਕ ਇਹ ਜਗਤ ਮੈਂ ਕਿੰਨ ਜਪਿਓ ਗੁਰਮੰਤ। ਇਹ ਸ੍ਰਿਸ਼ਟੀ ਦੇ ਵਿੱਚ ਕੇਵਲ ਨਾਮ ਰਹਿੰਦਾ, ਭਗਤ ਰਹਿੰਦੇ ਹਨ ਨਾਮ ਨੂੰ ਜਪਣ ਵਾਲੇ, ਹੋਰ ਕੁਝ ਨਹੀਂ ਰਹਿੰਦਾ। ਉਸ ਅਕਾਲ ਪੁਰਖ ਦਾ ਨਾਮ ਸਦਾ ਵਾਸਤੇ, ਬਾਕੀ ਸਾਰੀ ਦੁਨੀਆਂ ਆਉਣ ਜਾਣ ਵਾਲੀ ਚੱਕਰਾਂ ਚ ਪੈਣ ਵਾਲੀ ਹੈ।
ਮੁਕਾਮ ਕਿਸ ਨੂੰ ਆਖੀਐ ਜਿਸ ਜਿਸ ਨਾਉ ਵੀ ਲੇਖ।
ਸਤਿਗੁਰੂ ਮਹਾਰਾਜ ਕਹਿੰਦੇ ਵੀ ਭਾਈ ਮੁਕਾਮ ਉਹ ਹੈ, ਡੇਰਾ ਉਹ ਹੁੰਦਾ ਹੈ, ਅਸਲ ਟਿਕਾ ਉਹ ਹੈ ਵੀ ਜਿਸ ਥਾਂ ਤੇ ਤੁਹਾਡੇ ਮੱਥੇ ਦੇ ਲੇਖ ਨਹੀਂ ਪੁੱਛੇ ਜਾਂਦੇ। ਬਾਕੀਆਂ ਥਾਵਾਂ ਤੇ ਤੁਹਾਡੇ ਮੱਥੇ ਦੇ ਲੇਖ ਕੰਮ ਕਰਦੇ ਨੇ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ ਕਿੰਨੇ ਸਾਲ ਰਹਿਣਾ ਹੈ, ਉਹ ਤੁਹਾਡੇ ਤੇ ਮੱਥੇ ਤੇ ਲਿਖਿਆ ਵੀ ਤੁਸੀਂ ਇੰਨੀ ਸ੍ਰਿਸ਼ਟੀ ਇੰਨਾ ਸਮਾਂ ਫਲਾਣੀ ਥਾਂ ਤੇ ਰਹਿਣਾ, ਇੰਨਾ ਸਮਾਂ ਤੁਹਾਨੂੰ ਇਸ ਥਾਂ ਤੇ ਰਹਿਣਾ, ਇਹ ਚੀਜ਼ਾਂ ਤੁਹਾਨੂੰ ਮਿਲਣੀਆਂ ਨੇ, ਉਹ ਤੁਹਾਡੇ ਲੇਖ ਲਿਖੇ ਹੋਏ ਨੇ। ਕਹਿੰਦੇ ਜਿਵੇਂ ਕੋਈ ਰਸਤੇ ਦੇ ਵਿੱਚ ਜਾ ਰਿਹਾ ਹੋਵੇ, ਉਹ ਜਿਸ ਥਾਂ ਤੇ ਰਸਤੇ ਦੇ ਵਿੱਚ ਬੰਦੇ ਦੀ ਟਿਕਟ ਚੈੱਕ ਕੀਤੀ ਜਾਂਦੀ ਹੈ ਨਾ, ਉਸ ਬੰਦੇ ਦੇ ਪੁੱਛਿਆ ਜਾਂਦਾ ਵੀ ਤੂੰ ਜਾਣਾ ਕਿੱਥੇ ਹੈ, ਉਹ ਲੇਖ ਪੁੱਛੇ ਜਾਂਦੇ ਬੰਦੇ ਕੋਲੋਂ, وہ اصل ٹکا تو نہیں نہ ہوں جی رستے وچ پہنچ جاوے بندہ اتر جاوے اپنے ٹکانے تے اتوں نہیں پوچھا جاتا بھی تو کسے جانا ہے بھائی اے سرشتی دے وچ سنسار وچ بھی ادا ہے اے جڑے باقی ٹکانے ہیں انہاں وچ لیکھ متھے اوپر بھاگ کام کرتے ہیں پر جدو اصل ٹکانے تے پہنچ جائیدا ہے تا اے لیکھ نہیں ہوندے سادگرو جی کہندے بھائی جتھے لیکھ بھاگ کرم سب کچھ مک جاوے او بندے دا اصل ٹکانا اکال پرخ ہے
اسمان ترتی چل سی مقام اوہی ایک
بھائی ٹھہرن والا سدا واسطے اچال سروپ اوہی ہے باقی ساری سرشٹی ترتی اسمان تک بھی جڑا آکاش جدے بارے ہجے تک کوئی جان نہیں سکیا بھی آکاش کنا وڈا ہے اس آکاش بھی جڑا اتنا بےانت ہے وہ بھی انت سمے وچ ختم ہو جاتا ہے سرشٹی آکاش سب کچھ ہی ختم ہونے والا ہے اصل مقام کیول وہ واہگرو ہے
دن رو چل نس سس چل تارکا لکھ پلوئے
بھائی اس سرشٹی دے وچ دن بھی چلتا ہے دن بھی اپنا سما پورا کر کے ختم ہو جاتا سورج بھی اپنے سمے پچھوں کروڑا جگہ پچھوں اپنے سمے انسار سورج بھی ٹھنڈا پی جاتا سورج بھی ختم ہو جاتا ہے کہتے رات بھی ختم ہو جاتی ہے چندرما بھی ختم ہو جاتا ہے انیکاں ہی تارے انہاں دا بھی انت ہو جاتا سرشٹی ترتی سورج چندرما دن رات تارے سب کچھ جو آکاش گنگا برہمنڈ وچ ہے وہ سارا کچھ ختم ہونے والا ہے
مقام اوہی ایک نانکا سچ بگوئے
اس کر کے سارے رستے دے پائی اے بندے دے ٹھہراو پڑام ہن اے باقی پڑام ختم ہونے والے نے انہاں دا کوئی ٹکانا نہیں ایتھے جیو نو پکا واسطے نہیں رہن دیندے اے بھی ایک طرح دے راہی نے اے بھی رستے نے جڑا سورج ہے وہ بھی رب نو ملن واسطے رب والے رستے تے چل رہا ہے جڑا چندرما وہ بھی رب نو ملنا چاہندا ہے بھاو جو کچھ بھی ہے اس اکال پرخ نو ملن واسطے سب لوچدے ہن اے بھائی جے کر اسی انہاں نو ہی مقام اصل جان لئیے تاں اے گل جھوٹ ہے اس کر کے اصل مقام اوہی ہے اے گل شری گرو نانک دیو صاحب کہندے بھی میں وعدے نال سچی طور تے اے گل کہنا ہاں بھی اصل مقام کیول اوہ اکال پرخ دا گھر ہے جدے وچ ہمیشہ شانت سکھ آنند سروپ رہندا ہے تے سدگرو مہاراج جی اے پاون پویتر شبد انہاں نو دسیا ملانیاں نو بھی بھائی تسی انہاں نو رستہ اپنا مکان اپنی سرشتی جانی ہوئی ہے اس چیز نو چھڈ کے جڑا اصل مقام ہے اونوں پچھاننا کرو
دوئرا شبد پدیو شری بدن جب نیوی گور پد اور
جدو سدگرو مہاراج جی نے اپنے پاون پویتر مکھ تو یہ شبد اچارن کیتا تو جیڑی محمد صاحب دی گور سی مڑی سی تو گرو صاحب مہاراج جی دے وال نیوی اگے آ کے نمسکار کیتی مڑی چل پئی گور گرو صاحب جی دے چرنا وال آ کے نمسکار کیتی
نمسکار کر پنہتی ਹੈਰਾਨੀ ਨਿਜ ਠੋਰ
ਗੁਰੂ ਪਾਤਸ਼ਾਹ ਦੇ ਚਰਨਾ ਕਮਲਾਂ ਵਿਖੇ ਨਮਸਕਾਰ ਕਰਕੇ ਉਹੀ ਮੜੀ ਉਹੀ ਗੌਰ ਮੁਹੰਮਦ ਸਾਹਿਬ ਦੀ ਉਹ ਫਿਰ ਆਪਣੇ ਵਾਪਸ ਸਥਾਨ ਤੇ ਜਿੱਥੇ ਮੜੀ ਸੀ ਉੱਥੇ ਆ ਕੇ ਬਿਰਾਜਮਾਨ ਹੋਈ
ਮੁੱਲਾ ਸਰਬ ਬਿਲੋਕ ਕੈ ਬਿਸਮਾਨੇ ਮਨ ਮਾਏ
ਜਿਹੜੇ ਬੁਲਾਣੇ ਸੀ ਕਾਜੀ ਸੀ ਉਹ ਦੇਖ ਕੇ ਬੜੇ ਹੈਰਾਨ ਹੋਏ ਵੀ ਜਿਹੜੀ ਮੁੱਲ ਜਿਹੜੀ ਅਸੀਂ ਮੜੀ ਨੂੰ ਮੰਨਦੇ ਹਾਂ ਜਿਸ ਅਸਥਾਨ ਨੂੰ ਅਸੀਂ ਪੂਜਦੇ ਸੇਵਾ ਕਰਦੇ ਹਾਂ ਉਸ ਥਾਂ ਉਹੀ ਮੜੀ ਜਿਹਨੂੰ ਨਮਸਕਾਰ ਕਰਨ ਵਾਸਤੇ ਆਈ ਹੈ ਉਹ ਕਿੰਨੀ ਵੱਡੀ ਸ਼ਕਤੀ ਹੈ ਇਹ ਦੇਖ ਕੇ ਬੁਲਾਣੇ ਬੜੇ ਹੈਰਾਨ ਹੋਏ
تن خدا سم جان کے نیوے چرن چت جائے.
سدگرو مہاراج جی نو خدا دا سروپ جان کے شری گرو نانک پاتشاہ جی دے چرنا کملا وکھے سارے ملانیا نے نمسکار کیتی ہے.
ادک محمد سبن تے ہم امت ہے تائیں.
من چ سوچتے نے کہندے بھی اسی سب تو زیادہ جڑے محمد صاحب دا ستکار کردے ہاں جنہاں دی مت اوپر اسی چلن والے ہاں او محمد صاحب دی مڑی محمد صاحب دی گور جنہاں نو نمسکار کرن واسطے آئی ہے.
گور نیوی تے اگر جائے ہم کیوں نیوے سنائے.
کہندے جڑے محمد صاحب نو اسی مننے ہاں او محمد صاحب دی گور جنہیں پادشاہ نو نیوی ہے آ کے نمسکار کیتی ہے انہاں نو اسی کیوں نہ نیویے انہاں نو کیوں نہ اسی منیے. ایسے پادشاہ نو تا ساڈی بھی نمسکار ہے.
آدر کر بو پانت سو آسن اوچ بسائے.
بڑے ستکار دے نال سدگرو نانک دیو صاحب مہاراج جی نو گرو جی دا ستکار کر کے بڑے ستکار سہت بڑے آسن تے بٹھا کے پوجا کیتی.
بولے دے کر بند کے نجی اپدیش بتائے.
سدگرو مہاراج جی دے اگے ہاتھ جوڑ کے اے بینتیاں کیتیاں کہ گرو جی کرپا کر کے ہن سانو اپنا اپدیش دے کے نحال کرنا کرو.
شری گرو بین پنے سن کے نجی مرتو کو یاد رکھو نہ پلائے.
سدگرو مہاراج جی نے اپدیش دیتا بھی دیکھو بھائی سب تو وڈا اپدیش اے ہے بھی جیو اپنی موت نو بھول کے اس پرماتما نو بھول جاندا ہے. جدو تک موت یاد ہے ادو تک پرماتما یاد ہے. جدو موت بھول جاندی ہے تا پھر کیڑا پرماتما پھر بندہ اپنی مایا دے دھندیاں وچ پیا رہندا. اس کر کے بھائی اپنی موت نو ہمیشہ یاد رکھو کہ موت دا تیر تواڈے سامنے سانجھا ہویا ہے او صرف چھن دے وچ تواڈے اگے لگن واسطے تیار ہے. بس تھوڑے چھنا دی دیر ہے اے نہیں پتا کیڑے چھن وچ لگ جاوے. اس کر کے اپنی موت نو سدا یاد رکھو بھولنا نہ کرو.
چور بیکار تجو پک باد خدائے لکھو سب خلق تمائی.
سارے پکھ پکھ چھڈ کے بھی اسی وڈے ہاں او چھوٹے ہاں اے فلانا وڈا فلانا چھوٹا اے چیز چنگی اے ماڑی انہاں چیزاں نو چھڈ کے پکھ پاد چھڈ کے ساریاں چیزاں تیاگ کے ہنکار نو تیاگ کے ساری سرشتی دے وچ ساری خلقت دے وچ اس مولا نو جیڑا ساری سرشتی وچ مولیا ہویا ہے جڑا ساریاں دے وچ وس رہا ہے اس خدا نو پچھاننا کرو ساری سرشتی دے وچ.
نام سدا سمرو رمے جے تے جم دوزک دیکھو نہیں.
بھائی جیدے نام نو جپن نال کدے دوزکاں وچ نہیں جانا پیندا کدے نرکاں دے وچ دوزک وچ پینا نہیں پیندا. بندے دا رستہ بدل جاندا ہے جنو جا دھرم راج ورگے بھی نمسکاراں کردے صدکار دیندے ہن او کنو بھائی جڑے نام جپدے ہن. اس کر کے اس خدا دا نام جپو پخش پاد چھڑ دیو موت نو ہمیشہ یاد رکھو اے چنگے گن ہردے وچ دھار لو تاں تہانوں کدے بھی انہاں دوجکاں دے رستیاں دے جان بارے سوچنا بھی نہیں پوے گا. تہانوں خدا آپ لین آوے گا. اے بھائی اس خدا دے رستے تے ترو کہندے جیڑا خدا دے رستے تے ترتا ہے اونوں خدا آپ لین آندا ہے. اس اس کر کے اس خدا دی بندگی کرنا کرو.
لوک دکھا من تے من چاہے کہ ساچ کمائے سب سکھ پائے.
ہر ایک بندے نو اے اچھا ہے بھی میں لوکاں دے وچ وڈا دساں. ہر ایک بندہ چاہندا ہے کہ میری وڈیائی ہووے. سدگرو جی کہندے بھائی لوک دکھاوے تو پرا ہٹ کے اپنی وڈیائی اپنے مان ہنکار نو چھڈ کے ਸਾਰਿਆਂ ਨੂੰ ਉੱਚਾ ਜਾਣ ਕੇ ਸਮਾਨ ਜਾਣ ਕੇ ਆਪਣੇ ਆਪ ਨੂੰ ਨੀਵਾਂ ਜਾਣਨਾ, ਬਾਕੀਆਂ ਨੂੰ ਵੱਡਾ ਜਾਣ ਕੇ ਸਭ ਨਾਲ ਪਿਆਰ ਰੱਖਣਾ। ਤੇ ਭਾਈ ਲੋਕ ਦਿਖਾਵੇ ਨੂੰ ਛੱਡ ਕੇ ਆਪਣੇ ਮਨ ਵਿੱਚ ਉਸ ਅਕਾਲ ਪੁਰਖ ਪ੍ਰਤੀ ਭਰੋਸਾ ਰੱਖਣਾ ਕਰੋ।
ਦੋਵੇਰਾ ਸੁਣ ਕਰ ਸਭ ਹਰ ਖਾਏ ਕਹਿ ਜਾਚੀ ਚਰਨ ਖਣਾ।
ਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਬੜੇ ਹਰਖ ਹੋਏ, ਖੁਸ਼ ਹੋਏ। ਤੇ ਪਾਤਸ਼ਾਹ ਜੀ ਦੇ ਬਚਨਾਂ ਨੂੰ, ਕਿਉਂਕਿ ਗੁਰੂ ਮਹਾਰਾਜ ਜੀ ਦੇ ਬਚਨ ਤੀਰਾਂ ਦੇ ਨਿਆਈ ਹਨ ਜਿਹੜੇ ਹਿਰਦੇ ਦੇ ਵਿੱਚ ਖੁੱਭ ਜਾਂਦੇ ਤੇ ਉੱਥੇ ਐਸਾ ਆਨੰਦ ਬਖਸ਼ਦੇ ਹਨ। ਤੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਉਹਨਾਂ ਦੇ ਹਿਰਦੇ ਵਿੱਚ ਵਸ ਗਏ ਤੇ ਸਤਿਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਸ਼ਰਧਾ ਪੈਦਾ ਹੋਈ ਤੇ ਗੁਰੂ ਮਹਾਰਾਜ ਜੀ ਦੀਆਂ ਖੜਾਵਾਂ ਉਹਨਾਂ ਨੇ ਮੰਗ ਲਈਆਂ ਕਿ ਗੁਰੂ ਜੀ ਕਿਰਪਾ ਕਰੋ, ਸਾਨੂੰ ਆਪਣੀ ਖੜਾਵ ਇੱਥੇ ਆਪਣੀ ਨਿਸ਼ਾਨੀ ਵਜੋਂ ਬਖਸ਼ ਜਾਵੋ।
ਇਸ ਪੂਜਨ ਕੇ ਤੈ ਰੱਖੀ ਉਤੀ ਗੋਰ ਜੇ ਛਾਓ।
ਜਿੱਥੇ ਮੁਹੰਮਦ ਸਾਹਿਬ ਦਾ ਸਥਾਨ ਸੀ ਉਸ ਮੱਕੇ ਦੇ ਉਸ ਮਦੀਨੇ ਦੇ ਵਿੱਚ ਉਹਨਾਂ ਨੇ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਖੜਾਵਾਂ ਪੂਜਣ ਵਾਸਤੇ, ਨਮਸਕਾਰ ਕਰਨ ਵਾਸਤੇ ਰੱਖ ਲਈਆਂ। ਤੇ ਸਤਿਗੁਰੂ ਮਹਾਰਾਜ ਜੀ ਤੋਂ ਹੋਰ ਗੁਰੂ ਮਹਾਰਾਜ ਜੀ ਨੇ ਉੱਥੇ ਉਹਨਾਂ ਨੂੰ ਦਰਸ਼ਨ ਦਿੱਤੇ, ਬਖਸ਼ਣ ਮਿਲਾਸ ਕੀਤੇ। ਸੋ ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਜਿਹੜੇ ਪ੍ਰਸੰਗ ਹਨ ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸ਼ਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਨੇ